ਬੰਦੋ ਕਾਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤ ਹਾਰ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਇ ਗਈ ਸੋ ਧੇਨ ਅਲਾਈ, ਗਈ ਤੈ ਕਰ ਸਾਥ ਬਤਾਈ। ਜਾਇ ਗਈ ਸੋ ਧੇਨ ਵਿਚਾਰੀ, ਲੀ ਨਿਜ ਸਦਨ ਵਿਖੈ ਤਿਨ ਮਾਰੀ। ਪੂਰਵਲੀ ਪੁਨਨ ਕੋ ਪਾਏ, ਪਇਓ ਕਸਾਈ ਸੁਤ ਨਰ ਰਾਏ। ਜਾਇ ਗਈ ਸੋ ਧੇਨ ਵਿਚਾਰੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਚਵਰ ਛਤਰ ਤਕ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਹਨ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਰੱਬੀ ਗੁਰਬਾਣੀ ਰਹਿਰਾ ਸਾਹਿਬ ਜੀ ਦੀ ਸਰਵਣ ਕੀਤੀ ਹੈ। ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹਰ ਰੋਜ਼ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਦੇ ਨਿੱਘ ਮਾਣਦੇ ਹੋਏ ਸਤਿਗੁਰਾਂ ਦੇ ਆਪਾਂ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ। ਕੱਲ ਜਿਸ ਪ੍ਰਕਾਰ ਆਪਾਂ ਪ੍ਰਸੰਗ ਸਰਵਣ ਕੀਤਾ ਸੀ, ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਭਾਈ ਤੀਰਥਾ ਜੀ ਆਏ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਆਣ ਕੇ ਲਾਗੇ ਆਣ ਕਰਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਦੇ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੇਰਾ ਜੰਮਣ ਤੇ ਮਰਨ ਦਾ ਚੱਕਰ ਮਿਟ ਜਾਵੇ, ਮੁਕਤੀ ਪ੍ਰਾਪਤ ਹੋ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਦਾ ਉਪਦੇਸ਼ ਦਿੱਤਾ। ਮਾਲਕ ਕਹਿਣ ਲੱਗੇ, ਗੁਰੂ ਮਹਾਰਾਜ ਸਾਹਿਬ ਜੀ ਸਮਝਾਉਣ ਲੱਗੇ ਨੇ ਕਿ ਭਾਈ ਸਿੱਖਾ, ਹਮੇਸ਼ਾ ਹੀ ਸੱਚ ਬੋਲਿਆ ਕਰ, ਭਾਵ ਤੇਰੇ ਅੰਦਰ ਵੀ ਹਿਰਦੇ ਵਿੱਚ ਸੱਚ ਹੋਣਾ ਚਾਹੀਦਾ ਤੇ ਤੂੰ ਮੁੱਖ ਤੋਂ ਵੀ ਸੱਚ ਹੀ ਬੋਲੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸੱਚ ਦਾ ਉਪਦੇਸ਼ ਦਿੱਤਾ, ਮਾਲਕ ਨੇ ਜਿੱਥੇ ਨਾਲ ਦੀ ਨਾਲ ਉਪਦੇਸ਼ ਦਿੱਤਾ, ਗੁਰੂ ਸਾਹਿਬ ਜੀ ਨੇ ਉੱਥੇ ਇੱਕ ਹੋਰ ਭੇਦ ਵੀ ਉਸ ਨੂੰ ਦੱਸਿਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜਿੱਥੇ ਇਹਨਾਂ ਸੱਚ ਬੋਲਣਾ ਉਹਦੇ ਵਿੱਚ ਵੀ ਇੱਕ ਭੇਦ ਹੈ, ਉਸ ਭੇਦ ਨੂੰ ਵੀ ਤੂੰ ਸੁਣ ਲੈਣਾ ਕਰ, ਉਪਰੰਤ ਬਾਅਦ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਇਸ ਉਪਦੇਸ਼ ਨੂੰ ਗ੍ਰਹਿਣ ਕਰਨਾ। ਫਿਰ ਸਤਿਗੁਰਾਂ ਨੇ ਇੱਕ ਉਸ ਨੂੰ ਸਾਖੀ ਸੁਣਾਈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਇਸ ਤਰੀਕੇ ਦੇ ਨਾਲ ਇੱਕ ਰਾਜਾ ਹੈ, ਰਾਜੇ ਦੇ ਪਾਸ ਇੱਕ ਸਾਧੂ ਰਹਿੰਦਾ। ਉਸ ਰਾਜੇ ਨੇ ਆਪਣੇ ਲੜਕੇ ਦੀ ਸ਼ਾਦੀ ਕੀਤੀ। ਜਿਸ ਵੇਲੇ ਲੜਕੇ ਦੀ ਸ਼ਾਦੀ ਕਰਕੇ ਘਰ ਵਿਖੇ ਲਿਆਇਆ, ਇੱਕ ਦਿਨ ਉਸ ਰਾਜੇ ਦਾ ਜਿਹੜਾ ਲੜਕਾ ਹੈ ਆਪਣੀ ਇਸਤਰੀ ਦੇ ਨਾਲ ਸੁੱਤਾ ਪਿਆ ਕਮਰੇ ਦੇ ਵਿੱਚ, ਪਰ ਇਸਦੀ ਇਸਤਰੀ ਨੂੰ ਨੀਂਦ ਨਹੀਂ ਆ ਰਹੀ। ਲਾਗੇ ਸਰਾਣੇ ਦੇ ਲਾਗੇ ਕਿਰਪਾਨ ਪਈ ਹੈ ਤਿੱਖੀ, ਉਸ ਨੂੰ ਫੜ ਕਰਕੇ ਦੇਖਣ ਲੱਗ ਪਈ। ਵੇਖਦਿਆਂ ਵੇਖਦਿਆਂ ਕਿਰਪਾਨ ਹੱਥ ਵਿੱਚੋਂ ਛੁੱਟੀ ਤੇ ਉਹ ਸਿੱਧੀ ਕਿਰਪਾਨ ਰਾਜੇ ਦੇ ਲੜਕੇ ਦੇ ਪੇਟ ਦੇ ਵਿੱਚ ਦੱਸ ਗਈ। ਜਿਸ ਸਮੇਂ ਉਸ ਰਾਜੇ ਦੇ ਲੜਕੇ ਦੀ ਮੌਤ ਹੋ ਗਈ। ਪਰ ਜਦੋਂ ਸਵੇਰੇ ਪੁੱਛਿਆ ਗਿਆ, ਰਾਜੇ ਨੇ ਪੁੱਛਿਆ ਕਿ ਕਿਸ ਤਰ੍ਹਾਂ ਮਰਿਆ, ਉਸ ਵੇਲੇ ਇਸ ਇਸਤਰੀ ਨੇ ਜਿਹੜੇ ਸਾਧੂ ਮਹਾਤਮਾ ਰਾਜੇ ਦੇ ਪਾਸ ਰਹਿੰਦੇ ਸਨ ਉਹਨਾਂ ਮਹਾਤਮਾਵਾਂ ਦਾ ਨਾਮ ਲਾ ਦਿੱਤਾ, ਸਾਧੂ ਦਾ ਨਾਂ ਲਾ ਦਿੱਤਾ ਕਿ ਇਸ ਨੇ ਮੇਰੇ ਪਤੀ ਨੂੰ ਮਾਰਿਆ। ਰਾਜੇ ਨੇ ਹੁਕਮ ਕੀਤਾ ਕਿ ਇਸ ਨੂੰ ਮਾਰਨ ਦੇ ਨਾਲ ਮੇਰਾ ਲੜਕਾ ਤੇ ਵਾਪਸ ਨਹੀਂ ਆਉਣਾ, ਤੇ ਫਿਰ ਇਸ ਨੂੰ ਸਜ਼ਾ ਦਿੱਤੀ ਜਾਵੇ, ਇਸ ਦਾ ਇੱਕ ਹੱਥ ਕੱਟ ਦਿੱਤਾ ਜਾਵੇ, ਬਾਂਹ ਕੱਟ ਦਿੱਤੀ ਜਾਵੇ ਇਹਦੀ। ਫਿਰ ਸਜ਼ਾ ਇਹ ਦਿੱਤੀ ਗਈ, ਉਸ ਦੀ ਇੱਕ ਬਾਂਹ ਕੱਟ ਦਿੱਤੀ। ਪਰ ਹੁਣ ਸਾਧੂ ਦੇ ਮਹਾਤਮਾ ਦੇ ਮਨ ਦੇ ਵਿੱਚ ਰੋਸ ਹੈ ਕਿ ਮੈਂ ਤੇ ਜਿਹੜਾ ਕੰਮ ਕੀਤਾ ਹੀ ਨਹੀਂ, ਇਹ ਜਿਹੜਾ ਇੰਨਾ ਮਾੜਾ ਜੋ ਮੇਰੇ ਨਾਲ ਹੋਇਆ ਕਿਉਂ ਹੋਇਆ। ਉਸ ਵੇਲੇ ਸੋਚਦਾ ਪਰਮੇਸ਼ਰ ਦੇ ਘਰ ਦੇ ਵਿੱਚ ਅਨਿਆਏ ਹੈ, ਮੈਂ ਤਾਂ ਸੁਣਿਆ ਪਰਮੇਸ਼ਰ ਦੇ ਘਰ ਵਿੱਚ ਨਿਆਂ ਮਿਲਦਾ, ਮੈਂ ਜੋ ਕੀਤਾ ਨਹੀਂ ਮੈਨੂੰ ਉਸ ਦਾ ਇਹ ਕਰਮ ਇਸ ਦਾ ਮੈਨੂੰ ਕਿਉਂ ਇਹ ਫਲ ਪ੍ਰਾਪਤ ਹੋਇਆ, ਮੇਰੀ ਬਾਂਹ ਕਿਉਂ ਕੱਟੀ ਗਈ। ਫਿਰ ਵਿਚਾਰ ਕੀਤੀ ਕਿ ਜਿਸ ਤਰ੍ਹਾਂ ਇੱਕ ਪੰਡਤ ਦੇ ਬਾਰੇ ਸੁਣਿਆ ਕਿ ਉਹ ਪੰਡਤ ਨੇ ਇੱਕ ਗ੍ਰੰਥ ਪੜ੍ਹਿਆ ਹੈ ਜੋ ਕਿ ਕਰਮ ਵਿਪਾਕ ਗ੍ਰੰਥ, ਜਿਸ ਦੇ ਅਨੁਸਾਰ ਇਹ ਪਤਾ ਲੱਗ ਜਾਂਦਾ ਹੈ ਕਿ ਪਿਛਲੇ ਜਨਮ ਦੇ ਵਿੱਚ ਕਿਸ ਤਰੀਕੇ ਦੇ ਪਾਪ ਕੀਤੇ ਨੇ। ਉਹ ਪੰਡਿਤ ਪਿਛਲੇ ਜਨਮ ਬਾਰੇ ਵੀ ਦੱਸਦਾ। ਉਸ ਪੰਡਿਤ ਦੇ ਪਾਸ ਪਹੁੰਚਿਆ, ਸਾਧੂ ਮਹਾਤਮਾ ਜਿਸ ਸਮੇਂ ਇੱਥੇ ਆਏ ਨੇ, ਆਣ ਕਰਕੇ ਜਿਸ ਵੇਲੇ ਉਹਦੇ ਦਰਵਾਜੇ ਤੋਂ ਉਸ ਦਰਵਾਜੇ ਨੂੰ ਖੜਕਾਇਆ, ਉਸ ਦੀ ਇਸਤਰੀ ਪੰਡਿਤ ਦੀ ਬੈਠੀ ਹੈ, ਜਿਸ ਨੇ ਆਪਣੇ ਪਤੀ ਪੰਡਿਤ ਨੂੰ ਵੀ ਗਾਲਾਂ ਕੱਢੀਆਂ, ਨਾਲੇ ਸਾਧੂ ਨੂੰ ਵੀ ਕੱਢੀਆਂ। ਉਪਰੰਤ ਪੰਡਿਤ ਜੀ ਆਏ, ਪੰਡਿਤ ਜੀ ਦੇ ਪਾਸ ਬੈਠ ਕਰਕੇ ਸਾਧੂ ਨੇ ਰੋਸ ਪ੍ਰਗਟ ਕੀਤਾ ਕਿ ਤੇਰੀ ਇਸਤਰੀ ਨੇ ਮੈਨੂੰ ਮਾੜਾ ਬੋਲਿਆ। ਪਰ ਪੰਡਿਤ ਜੀ ਕਹਿਣ ਲੱਗੇ, ਮੇਰੀ ਇਸਤਰੀ ਨੂੰ ਤੁਸੀਂ ਛੱਡੋ, ਇਹਦੀ ਵਿਥਿਆ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ ਕਿ ਕਿਉਂ ਗਾਲਾਂ ਕੱਢਦੀ ਹੈ, ਪਰ ਜਿਸ ਤਰੀਕੇ ਦੇ ਨਾਲ ਜਿਸ ਕਾਰਜ ਲਈ ਤੁਸੀਂ ਆਏ ਹੋ, ਜੋ ਪੁੱਛਣ ਵਾਸਤੇ ਆਏ ਹੋ, ਦੱਸਦਾ ਹਾਂ ਕਿ ਤੁਹਾਡਾ ਜਨਮ ਪਿਛਲਾ ਇੱਕ ਪੰਡਿਤ ਦਾ ਸੀ। ਨਦੀ ਦੇ ਕਿਨਾਰੇ ਦੇ ਉੱਤੇ ਬੈਠ ਕਰਕੇ ਤੁਸੀਂ ਮਾਲਾ ਫੇਰ ਰਹੇ ਹੋ, ਅਚਾਨਕ ਗਾਂ ਆਈ ਹੈ, ਉਹਦੇ ਪਿੱਛੇ ਕਸਾਈ ਲੱਗਾ ਹੋਇਆ, ਗਾਂ ਤੁਹਾਡੇ ਲਾਗੋਂ ਦੀ ਲੰਘੀ ਤੇ ਕਸਾਈ ਨੇ ਆਣ ਕਰਕੇ ਤੁਹਾਨੂੰ ਪੁੱਛਿਆ, ਪਿਛਲੇ ਜਨਮ ਦੀ ਗੱਲ ਦੱਸ ਰਿਹਾ, ਕਸਾਈ ਨੇ ਤੁਹਾਨੂੰ ਪੁੱਛਿਆ ਆਣ ਕਰਕੇ ਗਾਂ ਕਿੱਧਰ ਗਈ ਹੈ, ਤੁਸੀਂ ਮੂੰਹ ਤੋਂ ਤਾਂ ਕੁਛ ਬੋਲੇ ਨਹੀਂ, ਇੱਕ ਹੱਥ ਵਿੱਚ ਮਾਲਾ, ਤੁਸੀਂ ਮੂੰਹ ਤੋਂ ਨਹੀਂ ਬੋਲੇ ਤੇ ਆਪਣੇ ਦੂਸਰੇ ਹੱਥ ਦੇ ਨਾਲ ਜਿੱਧਰ ਨੂੰ ਗਾਂ ਗਈ ਸੀ ਉਧਰ ਨੂੰ ਇਸ਼ਾਰਾ ਕਰ ਦਿੱਤਾ, ਸਹਿਮਤ ਕੀਤੀ। ਇਸ ਕਰਕੇ ਇਹ ਪੰਡਿਤ, ਇਸ ਕਰਕੇ ਇਹ ਸਾਧੂ ਜੀ, ਤੁਹਾਡਾ ਜਿਸ ਹੱਥ ਦੇ ਨਾਲ ਤੁਸੀਂ ਇਸ਼ਾਰਾ ਕੀਤਾ ਸੀ ਨਾ, ਉਹ ਹੱਥ ਤੁਹਾਡਾ ਤਾਂ ਕੱਟਿਆ ਗਿਆ। ਤੇ ਇਸੇ ਪ੍ਰਕਾਰ ਹੀ ਉਹ ਜਿਹੜਾ ਰਾਜੇ ਦਾ ਪੁੱਤਰ ਹੈ, ਉਹ ਉਹੀ ਕਸਾਈ ਹੈ, ਅਤੇ ਉਹ ਜਿਹੜੀ ਇਸਤਰੀ ਹੈ, ਉਹ ਉਹੀ ਗਾਂ ਹੈ। ਇਸ ਕਰਕੇ ਉਹ ਕਸਾਈ ਨੇ ਗਾਂ ਨੂੰ ਮਾਰਿਆ ਸੀ, ਹੁਣ ਉਸੇ ਗਾਂ ਨੇ ਉਸੇ ਤਰੀਕੇ ਦੇ ਨਾਲ ਹੀ ਉਸ ਕਸਾਈ ਨੂੰ ਮਾਰਿਆ ਹੈ। ਸੋ ਇਸ ਕਰਕੇ ਪਿਛਲੇ ਜਨਮਾਂ ਦਾ ਇਹ ਲੈਣਾ ਦੇਣਾ ਜਿਹੜਾ ਭੋਗਣਾ ਪਿਆ, ਜਿਸ ਪ੍ਰਕਾਰ ਅੱਗੇ ਪਾਵਨ ਇਤਿਹਾਸ ਆ ਰਿਹਾ, ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰਮੁਖ ਪਿਆਰਿਓ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜਾਏ ਗਹੀ ਸੋ ਤੇਨ ਵਿਚਾਰੀ।
ਗੁਰਮੁਖੋ, ਇਸੇ ਪ੍ਰਕਾਰ ਹੀ ਉਸ ਕਸਾਈ ਨੇ ਜਿਸ ਵੇਲੇ ਇਸ ਤਰ੍ਹਾਂ ਇਸ ਗਾਂ ਨੂੰ ਫੜਨਾ ਕੀਤਾ ਹੈ,
ਲੀ ਨਿਜ ਸਦਨ ਵਿਖੇ ਤਿੰਨ ਵਾਰੀ
ਲਿਜਾ ਕਰਕੇ ਆਪਣੇ ਘਰ ਦੇ ਵਿੱਚ, ਕਸਾਈ ਨੇ ਜਿਸ ਤਰੀਕੇ ਦੇ ਨਾਲ ਇਸ ਗਾਂ ਨੂੰ ਆਪਣੇ ਘਰ ਦੇ ਵਿੱਚ ਲਿਜਾ ਕਰਕੇ ਮਾਰਿਆ ਹੈ।
ਪੂਰਬਲੇ ਪੁੰਨ ਕੋ ਪਾਏ,
ਪਰ ਪੂਰਬਲੇ ਕੁਛ ਪੁੰਨ ਸਨ, ਚੰਗੇ ਕੁਛ ਪੁੰਨ ਸਨ, ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦਾ ਫਲ ਕੀ ਪ੍ਰਾਪਤ ਹੋਇਆ ਹੈ।
ਓ ਕਸਾਈ ਸੁਤ ਨਰ ਰਾਏ,
ਉਹਨਾਂ ਪੁੰਨਾਂ ਦੇ ਕਰਕੇ ਹੀ ਇਹ ਜਿਹੜਾ ਕਸਾਈ ਹੈ ਨਾ ਗੁਰਮੁਖ ਪਿਆਰਿਓ, ਇਹ ਉਸ ਰਾਜੇ ਦਾ ਸਪੁੱਤਰ ਬਣਿਆ। ਕੋਈ ਪੁੰਨ ਸਨ ਜਿਨ੍ਹਾਂ ਕਰਕੇ ਇਸ ਨੂੰ ਰਾਜੇ ਦਾ ਸਪੁੱਤਰ ਬਣਨਾ ਪਿਆ ਹੈ।
ਨਿਰਭਕੀ ਸੁਤਾ ਤੇਨ ਤਨ ਪਾਇਓ,
ਪਰ ਉਸ ਗਾਂ ਨੇ ਰਾਜੇ ਦੀ ਸਪੁੱਤਰੀ ਦਾ ਤਨ ਪਾਇਆ, ਭਾਵ ਇਸਤਰੀ ਦਾ ਤਨ ਪਾਇਆ, ਤੇ ਕਿਸੇ ਰਾਜੇ ਦੇ ਘਰ ਦੇ ਵਿੱਚ ਜਨਮ ਪ੍ਰਾਪਤ ਕੀਤਾ ਹੈ।
ਇਸ ਬਦਲੀ ਸੰਯੋਗ ਬਣਾਇਓ,
ਬਸ ਇਹ ਤੇ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਸੰਯੋਗ ਹੈ ਨਾ ਗੁਰਮੁਖ ਪਿਆਰੇ, ਇੱਕ ਸਿਰਫ ਬਦਲੇ ਵਾਸਤੇ ਬਣਾਇਆ ਹੈ।
ਇਸ ਤਰ੍ਹਾਂ ਨੇ ਸੋ ਨਿਰਪ ਸੁੱਤ ਮਾਰਿਓ,
ਤੇ ਇਸ ਕਰਕੇ ਉਸ ਇਸਤਰੀ ਨੇ ਇਸ ਰਾਜੇ ਦੇ ਮੁੰਡੇ ਨੂੰ, ਇਸ ਰਾਜੇ ਦੇ ਲੜਕੇ ਨੂੰ ਮਾਰਨਾ ਕੀਤਾ ਹੈ।
ਪਰੇ ਤਰਾਸ ਤੁਮ ਨਾਮ ਉਚਾਰਿਓ,
ਇਸ ਕਰਕੇ ਹੁਣ ਡਰ ਧਾਰਿਆ ਉਸਨੇ, ਡਰ ਹਿਰਦੇ ਵਿੱਚ ਇਹ ਸੀ ਜੇ ਮੈਂ ਦੱਸੀ ਗੱਲ ਤੇ ਹੋ ਨਾ ਸਕਦਾ ਹੋਵੇ ਕਿ ਰਾਜਾ ਮੈਨੂੰ ਸਜ਼ਾ ਦੇਵੇ, ਇਸ ਕਰਕੇ ਡਰ ਧਾਰ ਕਰਕੇ ਇਹ ਸਾਧੂ ਜੀ ਤੁਹਾਡਾ ਨਾਮ ਲਿਆ ਹੈ।
ਸਾਥ ਸਾਥ ਤੈਂ ਤੇਨ ਬਤਾਈ,
ਹੁਣ ਸਾਧੂ ਮਹਾਤਮਾ ਜੀ ਜਿਹੜੇ ਹੱਥ ਦੇ ਨਾਲ ਤੁਸੀਂ ਗਾਂ ਨੂੰ ਦੱਸਿਆ ਸੀ ਜਿਸ ਤਰ੍ਹਾਂ ਸਹਿਮਤ ਕੀਤੀ ਹੈ,
ਜਿਸ ਕੋ ਫਲ ਪਾ ਦੀਨ ਕਟਾਈ,
ਹੁਣ ਉਹ ਫਲ ਤੁਹਾਨੂੰ ਇਹ ਪ੍ਰਾਪਤ ਹੋਇਆ ਕਿ ਤੁਹਾਡਾ ਉਹ ਹੱਥ ਹੀ ਕੱਟਿਆ ਗਿਆ, ਇਸ ਕਰਕੇ ਉਹ ਸਜ਼ਾ ਪਿਛਲੇ ਜਨਮਾਂ ਦੇ ਅਨੁਸਾਰ, ਪਿਛਲੇ ਕਰਮਾਂ ਦੇ ਅਨੁਸਾਰ ਤੁਹਾਨੂੰ ਪ੍ਰਾਪਤ ਹੋਈ ਹੈ।
ਰੱਬ ਅਨਿਆਈ ਕਰੇ ਨਹਿ ਕੈਸੇ,
ਇਸ ਕਰਕੇ ਮਹਾਤਮਾ ਜੀ ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਸੀ ਕਿ ਪਰਮੇਸ਼ਰ ਦੇ ਘਰ ਨਿਆ ਨਹੀਂ, ਮੇਰੇ ਨਾਲ ਅਨਿਆ ਹੋਇਆ ਹੈ, ਇਸ ਕਰਕੇ ਜਾਣ ਲੈਣਾ ਕਰੋ ਪ੍ਰਭੂ ਦੇ ਘਰ ਦੇ ਵਿੱਚ ਕੋਈ ਵੀ ਅਨਿਆਯ ਨਹੀਂ ਹੈ, ਪਰਮੇਸ਼ਰ ਵਾਹਿਗੁਰੂ ਹਰ ਕਿਸੇ ਜੀਵ ਦੇ ਨਾਲ ਅਨਿਆ ਕਰਦਾ ਹੈ।
ਕਰੀ ਕਰਮ ਤੋ ਦੇ ਫਲ ਤੈਸੇ,
ਤੇ ਇਸੇ ਪ੍ਰਕਾਰ ਹੀ ਜਿਹੋ ਜੇ ਕਰਮ ਜੀਵ ਕਰਦਾ, ਮਨੁੱਖ ਕਰਦਾ ਹੈ, ਪਰਮੇਸ਼ਰ ਉਹੋ ਜੇ ਫਲ ਉਸ ਨੂੰ ਬਖਸ਼ਦਾ ਹੈ।
ਮਾਮ ਤ੍ਰੈ ਕੂ ਸੁਨ ਲਿਹੁ ਪ੍ਰਸੰਗ,
ਤੇ ਹੁਣ ਇਸ ਪ੍ਰਕਾਰ ਗੁਰਮੁਖ ਪਿਆਰਿਓ, ਜਿਹੜੀ ਇਸਤਰੀ ਹੁਣ ਪੰਡਿਤ ਜੀ ਦੀ ਹੈ ਨਾ, ਪੰਡਿਤ ਜੀ ਦੀ ਇਸਤਰੀ ਜਿਸ ਤਰੀਕੇ ਦੇ ਨਾਲ ਬੈਠੀ ਸੀ ਦਰਵਾਜੇ ਅੱਗੇ, ਜਿਸ ਨੇ ਬੜੇ ਕਠੋਰ ਬਚਨ ਬੋਲੇ, ਹੁਣ ਪੰਡਿਤ ਜੀ ਕਹਿਣ ਲੱਗੇ ਸਾਧੂ ਮਹਾਤਮਾ ਜੀ ਜਿਹੜੀ ਮੇਰੀ ਇਸਤਰੀ ਬੈਠੀ ਹੈ, ਬਚਨ ਕਿਉਂ ਕਠੋਰ ਬੋਲਦੀ ਹੈ, ਇੰਨਾ ਕੌੜਾ ਕਿਉਂ ਬੋਲਦੀ ਹੈ, ਇਹ ਵੀ ਤੁਹਾਨੂੰ ਇਸ ਦੀ ਪਿਛਲੇ ਜਨਮ ਦੀ ਗੱਲ ਦੱਸ ਦਿੰਦਾ ਹਾਂ।
ਨਹੀਂ ਸੰਸਾ ਕਰੀਏ ਚੇਤੂ ਸੰਗ,
ਇਸ ਕਰਕੇ ਹਿਰਦੇ ਵਿੱਚ ਕੋਈ ਸੰਸਾ ਨਾ ਕਰਿਓ ਕਿ ਸ਼ਾਇਦ ਮੈਂ ਪੰਡਿਤ ਜੀ ਦੇ ਘਰ ਦੇ ਵਿੱਚ ਗਿਆ ਤੇ ਉਹਨਾਂ ਦੀ ਇਸਤਰੀ ਨੇ ਮੇਰੀ ਬੇਅਦਬੀ ਕੀਤੀ, ਕਿਉਂਕਿ ਤੁਹਾਡਾ ਇਹ ਵੀ ਸੰਸਾ ਦੂਰ ਕਰਨਾ ਹੈ।
ਪੂਰਵ ਜਨਮ ਕਾਗ ਕੋ ਮੇਰਾ,
ਹੁਣ ਪੰਡਿਤ ਜੀ ਨੇ ਆਪਣਾ ਜਿਹੜਾ ਜਨਮ ਹੈ ਨਾ ਪਿਛਲਾ, ਉਹ ਕਾਂ ਦਾ ਦੱਸਿਆ। ਕਹਿਣ ਲੱਗੇ ਕਿ ਜਿਹੜਾ ਮੇਰਾ ਪੂਰਬਲਾ ਜਨਮ ਸੀ ਉਹ ਕਾਂ ਦਾ ਸੀ, ਮੈਂ ਐਸਾ ਤਨ ਧਾਰਿਆ ਤੇ
ਗਰੀ ਤਰਿਆ ਪਿੱਠ ਘਾਵ ਕਨੇਰਾ।
ਇਹ ਜਿਹੜੀ ਮੇਰੀ ਇਸਤਰੀ ਤੁਸੀਂ ਦੇਖ ਰਹੇ ਹੋ ਨਾ, ਇਹ ਪਿਛਲੇ ਜਨਮ ਦੇ ਵਿੱਚ ਗਧੀ ਸੀ, ਜਿਸ ਕਰਕੇ ਇਹਦੇ ਸਰੀਰ ਦੇ ਉੱਤੇ ਪਿੱਠ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਇੱਕ ਜ਼ਖਮ ਸੀ।
ਮੈਂ ਆਯੂ ਪਿੱਖ ਚੋਂਚ ਚਲਾਏ,
ਮੈਂ ਸਰੀਰ ਕਾਂ ਦਾ ਮੇਰਾ ਸਰੀਰ ਹੈ, ਮੈਂ ਚੱਲ ਕਰਕੇ ਆਇਆ, ਜਿਸ ਸਮੇਂ ਚੱਲ ਕਰਕੇ ਆਇਆ ਤੇ ਉਸ ਵੇਲੇ ਆਣ ਕਰਕੇ ਇਸ ਗਧੀ ਦੇ ਮੈਂ ਪਿੱਠ ਦੇ ਉੱਤੇ ਆਣ ਕਰਕੇ ਜ਼ੋਰ ਦੀ ਜਦੋਂ ਚੁੰਝ ਮਾਰੀ ਹੈ,
ਬਸੀ ਅਸਤ ਮਹਿ ਨਹਿ ਨਿਕਸਾਏ,
ਤੇ ਉਹ ਜਿਹੜੀ ਮੇਰੀ ਚੁੰਝ ਇਸ ਗਧੀ ਦੀ ਪਿੱਠ ਦੇ ਉੱਤੇ ਜਦੋਂ ਮੈਂ ਮਾਰੀ ਤੇ ਉਹ ਹੱਡੀ ਦੇ ਵਿੱਚ ਫਸ ਗਈ, ਹੱਡੀ ਦੇ ਵਿੱਚ ਫਸਣ ਦੇ ਨਾਲ
ਸ੍ਰੀ ਗੰਗਾ ਜਲ ਵਿਖੇ ਪ੍ਰਵੇਸ਼ੀ,
ਤੇ ਉਸ ਵੇਲੇ ਇਹਨੂੰ ਦੁੱਖ ਹੋਇਆ ਤੇ ਇਸ ਨੇ ਛੇਤੀ ਦੇ ਨਾਲ ਜਾ ਕਰਕੇ ਗੰਗਾ ਦੇ ਜਲ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਬਸੀ ਅਸਤ ਮਹਿ ਨਹਿ ਨਿਕਸਾਈ,
ਤੇ ਮੈਂ ਕੋਸ਼ਿਸ਼ ਕੀਤੀ ਉਸ ਵੇਲੇ ਪਰ ਮੇਰੀ ਇਹ ਜਿਹੜੀ ਚੁੰਝ ਦੀ ਹੱਡੀ ਦੇ ਵਿੱਚੋਂ ਨਹੀਂ ਨਿਕਲੀ ਹੈ।
ਸ੍ਰੀ ਗੰਗਾ ਜਲ ਵਿਖੇ ਪ੍ਰਵੇਸ਼ੀ,
ਜਿਸ ਵੇਲੇ ਫਿਰ ਗੰਗਾ ਦੇ ਜਲ ਦੇ ਵਿੱਚ ਫਸੀ ਜਾ ਕਰਕੇ ਪ੍ਰਵੇਸ਼ ਕੀਤਾ ਹੈ।
ਅੱਗੇ ਗਮਨਤ ਪੀਰ ਵਿਸ਼ੇਸ਼ੀ,
ਪਰ ਇਸ ਦੀ ਪਿੱਠ ਉੱਤੇ ਪੀੜ ਹੋ ਰਹੀ ਸੀ, ਇਸ ਕਰਕੇ ਬਹੁਤੇ ਗਹਿਰੇ ਪਾਣੀ ਦੇ ਵਿੱਚ ਅੱਗੇ ਹੀ ਤੁਰੀ ਗਈ ਹੈ।
ਜਿਉਂ ਜਿਉਂ ਮੈਂ ਚੁੰਝ ਨਿਕਾਰੀ,
ਪਰ ਜਿਵੇਂ ਜਿਵੇਂ ਮੈਂ ਆਪਣੀ ਚੁੰਝ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸਾਂ,
ਕਿਉਂ ਕਿਉਂ ਦੁੱਖ ਤੇ ਪ੍ਰਵਿਸ਼ਾਂ ਬਾਰੀ,
ਉਸੇ ਤਰੀਕੇ ਦੇ ਨਾਲ ਤਿਵੇਂ ਤਿਵੇਂ ਇਸ ਨੂੰ ਦੁੱਖ ਮਹਿਸੂਸ ਹੋਇਆ ਤੇ ਜਲ ਦੇ ਪ੍ਰਵੇਸ਼ ਦੇ ਵਿੱਚ ਬਹੁਤਾ ਜ਼ਿਆਦਾ ਅੱਗੇ ਚਲੇ ਗਈ ਹੈ।
ਗੰਭੀਰ ਧਾਰ ਤਹਿ ਗਈ,
ਹੁਣ ਜਿੱਥੇ ਗੰਗਾ ਦੀ ਬਹੁਤੀ ਜ਼ਿਆਦਾ ਵੱਡੀ ਲਹਿਰ ਸੀ ਨਾ, ਜਿੱਥੇ ਧਾਰ ਚੱਲ ਰਹੀ ਸੀ, ਇਹ ਜਿਹੜੀ ਉਸ ਸਮੇਂ ਪੀੜ ਦੇ ਕਾਰਨ ਉਸ ਜਗ੍ਹਾ ਤੇ ਪਹੁੰਚੀ ਹੈ।
ਅਸੀਂ ਚੁੰਝ ਵਿੱਚ ਨਹਿ ਨਿਕਸਈ,
ਇਸ ਕਰਕੇ ਮੇਰੀ ਚੁੰਝ ਇਹਦੀ ਹੱਡੀ ਦੇ ਵਿੱਚ ਫਸੀ ਸੀ, ਜਿਸ ਕਰਕੇ ਬੜੀ ਕੋਸ਼ਿਸ਼ ਕਰਨ ਦੇ ਨਾਲ ਵੀ ਮੇਰੀ ਚੁੰਝ ਜਿਹੜੀ ਬਾਹਰ ਨਹੀਂ ਨਿਕਲੀ ਹੈ।
ਮੂੜ ਸਰੀਰ ਤਿਆਗ ਕਰ ਸੋਊ,
ਤੇ ਉਸ ਵੇਲੇ ਅਸੀਂ ਦੋਵੇਂ ਜਾਣੇ, ਉਹ ਗੰਗਾ ਦੀ ਧਾਰ ਐਸੀ ਸੀ, ਦੋਵੇਂ ਜਾਣੇ ਹੀ, ਮੈਂ ਕਾਂ ਦੀ ਜੂਣ ਦੇ ਵਿੱਚ ਹੈ, ਗਧੀ ਦੀ ਜੂਣ ਦੇ ਵਿੱਚ, ਅਸੀਂ ਦੋਵੇਂ ਇਕੱਠੇ ਹੀ ਉਸ ਸਮੇਂ ਗੰਗਾ ਦੇ ਵਿੱਚ ਡੁੱਬ ਗਏ ਹਾਂ।
ਆਦਿਕ ਪ੍ਰਵਾਹ ਬਹਾਏ ਦੋਉ,
ਪਰ ਜਿਸ ਤਰ੍ਹਾਂ ਗੰਗਾ ਦਾ ਬਹੁਤਾ ਜ਼ਿਆਦਾ ਪ੍ਰਵਾਹ ਸੀ ਜਲ ਦਾ, ਇਸ ਕਰਕੇ ਉਸ ਗੰਗਾ ਦੇ ਪ੍ਰਵਾਹ ਨੇ, ਜਲ ਦੇ ਪ੍ਰਵਾਹ ਨੇ ਸਾਨੂੰ ਦੋਵਾਂ ਨੂੰ ਹੀ ਬਹੁਤ ਜ਼ਿਆਦਾ ਵਿੱਚ ਡੂੰਘੇ ਪਾਣੀ ਦੇ ਬਹਾ ਦਿੱਤਾ ਹੈ।
ਗੰਗਾ ਜਲ ਕੋ ਫਲ ਭਇਓ,
ਪਰ ਗੰਗਾ ਦੇ ਜਲ ਦੇ ਵਿੱਚ ਡੁੱਬਣ ਦੇ ਨਾਲ ਇਸ ਕਰਕੇ ਸਾਨੂੰ ਇੱਕ ਇਹ ਫਲ ਨਾਲ ਦੀ ਨਾਲ ਪ੍ਰਾਪਤ ਹੋਇਆ ਹੈ।
ਦੋਹਨ ਵਿਪਰ ਘਰ ਜਨਮ ਸੋ ਲਇਓ,
ਇੱਕ ਤੇ ਗੰਗਾ ਦੇ ਵਿੱਚ ਡੁੱਬਣ ਦਾ ਇਹ ਫਲ ਪ੍ਰਾਪਤ ਹੋ ਗਿਆ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਗਈ, ਦੂਸਰਾ ਕਿ ਬ੍ਰਾਹਮਣਾਂ ਦੇ ਘਰ ਦੇ ਵਿੱਚ ਸਾਨੂੰ ਜਨਮ ਪ੍ਰਾਪਤ ਹੋਇਆ ਹੈ।
ਹੁਣ ਸੰਬੰਧ ਭਾ ਇਹੋ ਸੰਗ ਮੇਰਾ,
ਤੇ ਬਸ ਇਹਦੇ ਨਾਲ ਜਿਹੜਾ ਪਿਛਲੇ ਜਨਮ ਦਾ ਮੇਰਾ ਇਹੀ ਜਿਹੜਾ ਸੰਬੰਧ ਹੈ, ਇਸ ਸੰਬੰਧ ਦੇ ਕਰਕੇ ਹੀ ਸਾਨੂੰ ਇਹ ਜੂਨਾਂ ਪ੍ਰਾਪਤ ਹੋਈਆਂ ਹਨ।
ਪ੍ਰਥਮ ਜਨਮ ਦੁੱਖ ਦੀਨ ਵਡੇਰਾ,
ਹੁਣ ਜਿਸ ਤਰੀਕੇ ਦੇ ਨਾਲ ਪਿਛਲੇ ਜਨਮ ਦੇ ਵਿੱਚ ਮੈਂ ਇਸ ਨੂੰ ਬਹੁਤ ਵੱਡਾ ਜਿਸ ਤਰ੍ਹਾਂ ਦੁੱਖ ਦੇਣਾ ਕੀਤਾ ਹੈ,
ਜਾਂਤੀ ਕਹਿ ਕਠੋਰ ਦੁੱਖ ਦਿੱਤਾ,
ਤੇ ਹੁਣ ਇਸੇ ਕਰਕੇ ਹੀ, ਉਸੇ ਸੰਵਾਦ ਕਰਕੇ, ਉਸੇ ਕਰਮਾਂ ਦੇ ਕਰਕੇ ਹੀ ਮੈਨੂੰ ਇਹ ਹੁਣ ਭਿਆਨਕ ਜਿਹੜਾ ਦੁੱਖ ਦੇ ਰਹੀ ਹੈ, ਭਾਵ ਜਿਹੜੇ ਕਠੋਰ ਬਚਨ ਬੋਲਣੇ, ਮੇਰੀ ਇੱਜ਼ਤ ਨਹੀਂ ਕਰਨੀ, ਇਹ ਦੁੱਖ ਮੈਨੂੰ ਪ੍ਰਾਪਤ ਹੋ ਰਿਹਾ। ਤਾਂ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ, ਗੁਰਮੁਖੋ ਕੋਈ ਵੀ ਜੀਵ ਕਿਸੇ ਪ੍ਰਕਾਰ ਦਾ ਕੋਈ ਦੁੱਖ ਭੋਗਦਾ ਨਾ, ਤੇ ਜੇ ਸੋਚਦਾ ਕਿ ਮੈਂ ਨਹੀਂ ਇਸ ਸਮੇਂ ਕੋਈ ਮਾੜਾ ਕਰਮ ਕੀਤਾ ਤੇ ਮੈਨੂੰ ਦੁੱਖ ਕਿਉਂ ਮਿਲਿਆ, ਪਰਮੇਸ਼ਰ ਕਿਉਂ ਦਿੱਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਗੁਰਸਿੱਖਾ ਜਿਹੜਾ ਦੁੱਖ ਪ੍ਰਾਪਤ ਹੁੰਦਾ ਹੈ ਨਾ, ਇਹ ਤੈਨੂੰ ਇਵੇਂ ਨਹੀਂ ਪ੍ਰਾਪਤ ਹੋਇਆ, ਤੇਰੇ ਕੋਈ ਕਰਮ ਨੇ, ਇਸ ਕਰਕੇ ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਅਵਰ ਜਾਣਾ, ਇਸ ਕਰਕੇ ਹੋਰ ਕਿਸੇ ਨੂੰ ਦੋਸ ਦੇਣਾ ਨਹੀਂ ਬਣਦਾ, ਜਿਸ ਤਰੀਕੇ ਦੇ ਨਾਲ ਜਿਹੋ ਜਿਹੇ ਕਰਮ ਮਨੁੱਖ ਨੇ ਕੀਤੇ ਨੇ, ਇਸ ਕਰਕੇ ਉਹੋ ਜਿਹੇ ਫਲ ਪ੍ਰਾਪਤ ਕਰਦਾ ਹੈ।
ਪੂਰਵ ਕਰਮ ਤਾਹੀਂ ਫਲ ਲੀਤ।
ਇਸ ਕਰਕੇ ਪੰਡਿਤ ਜੀ ਕਹਿੰਦੇ ਪੂਰਵਲੇ ਕਰਮਾਂ ਦੇ ਫਲਾਂ ਦੇ ਅਨੁਸਾਰ ਹੀ ਸਜਾਵਾਂ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ।
ਸੁਣਤ ਸਾਧੂ ਤਬ ਨਿਸ਼ਚੈ ਆਇਓ।
ਉਸ ਵੇਲੇ ਇਹਨਾਂ ਮਹਾਤਮਾ ਜੀ ਨੇ ਜਦੋਂ ਸੁਣਿਆ ਤੇ ਸੁਣਦਿਆਂ ਸਾਰ ਫਿਰ ਇਹਨਾਂ ਨੂੰ ਨਿਸ਼ਚਾ ਆ ਗਿਆ, ਵਿਸ਼ਵਾਸ ਆਇਆ ਹੈ।
ਬਿਨਾਂ ਕਰਮ ਦੁੱਖ ਸੁੱਖ ਨਹਿ ਪਾਇਓ,
ਕਿਉਂਕਿ ਬਿਨਾਂ ਕਰਮਾਂ ਤੋਂ ਦੁੱਖ ਤੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਸ੍ਰੀ ਗੁਰੂ ਭਾਨੇ ਸਾਚ ਦਿਜ ਕਹਿਓ।
ਤੇ ਉਸ ਵੇਲੇ ਫਿਰ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਉਪਦੇਸ਼ ਦਿੱਤਾ ਨਾ ਭਾਈ ਤੀਰਥਾ ਜੀ ਨੂੰ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਸ ਕਰਕੇ ਭਾਈ ਤੀਰਥਾ ਜੀ ਵੇਖੋ ਇਹ ਜਿਹੜੇ ਬ੍ਰਾਹਮਣ ਨੇ ਗੱਲਾਂ ਕਹੀਆਂ ਨੇ ਸੱਚ ਹਨ।
ਧੇਨ ਬਤਾਈ ਇਤੋ ਦੁੱਖ ਲਹਿਓ,
ਭਾਵ ਸਿਰਫ ਇੱਕ ਧੇਨ ਦੱਸਣ ਦੇ ਨਾਲ, ਭਾਵ ਗਾਂ ਨੂੰ ਦੱਸਣ ਦੇ ਨਾਲ ਇਹਨਾਂ ਦੁੱਖ ਪ੍ਰਾਪਤ ਕੀਤਾ ਹੈ।
ਚਾਰਤ ਕਰ ਜਿਸ ਹੱਥ ਬਤਾਈ,
ਇਸ ਤਰੀਕੇ ਦੇ ਨਾਲ ਸਹਿਨਤ ਕਰਕੇ ਹੱਥ ਦੇ ਨਾਲ ਜਿੱਧਰ ਨੂੰ ਗਾਂ ਗਈ ਹੈ ਉਸਦਾ ਹੀ ਦੱਸਿਆ ਹੈ।
ਤੂੰ ਕਟਵਾਈ ਪੀਰ ਕੋ ਪਾਈ,
ਇਸ ਕਰਕੇ ਉਸ ਹੱਥ ਨੂੰ ਕਟਵਾਉਣਾ ਪਿਆ, ਇਹ ਫਲ ਪ੍ਰਾਪਤ ਹੋਇਆ, ਇਸ ਕਰਕੇ ਇੰਨੀ ਪੀੜਾ ਪ੍ਰਾਪਤ ਹੋਈ ਹੈ।
ਪੂਰਵ ਕਰਮ ਫਲ ਮਿਟ ਤੋ ਨਾ ਹੈ,
ਜਿਹੜੇ ਪੂਰਵਲੇ ਕਰਮਾਂ ਦੇ ਅਨੁਸਾਰ ਜਿਸ ਤਰੀਕੇ ਦੇ ਨਾਲ ਜਿਹੋ ਜਿਹੇ ਫਲ ਪ੍ਰਾਪਤ ਹੋਏ ਨੇ ਗੁਰਮੁਖੋ ਕਦੇ ਮਿਟਦੇ ਨਹੀਂ ਹਨ।
ਸੀਤਾ ਦੁੱਖ ਪਾਈ ਬਨ ਮਾਏ,
ਇਸੇ ਪ੍ਰਕਾਰ ਹੀ ਜਿਸ ਤਰ੍ਹਾਂ ਸੀਤਾ ਜੀ ਨੇ ਜੰਗਲਾਂ ਦੇ ਵਿੱਚ ਦੁੱਖ ਪ੍ਰਾਪਤ ਕੀਤਾ ਹੈ।
ਗੁਰ ਦੇਜੋ ਸੰਤ ਤੇਨ ਦੁੱਖ ਪਾਵੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਆ ਗੁਰਸਿੱਖੋ, ਗੁਰੂ ਇਸੇ ਪ੍ਰਕਾਰ ਹੀ ਸੰਤ ਮਹਾਤਮਾ ਸਿੱਖ ਆਦਿਕ ਗਾਂ ਆਦਿਕ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਦੁੱਖ ਪ੍ਰਾਪਤ ਹੋਣਾ ਕਰੇ,
ਜਿਸ ਕੀ ਸਾਚ ਕਹੀ ਹੋਈ ਜਾਵੇ,
ਭਾਵ ਜੇ ਕੋਈ ਬਚਨ ਕੀਤਾ, ਜਿਸ ਤਰ੍ਹਾਂ ਕੋਈ ਗੱਲ ਤੇ ਸਾਚੀ ਕੀਤੀ, ਪਰ ਉਸ ਗੱਲ ਸੱਚੀ ਕਰਨ ਦੇ ਨਾਲ ਗੁਰੂ ਨੂੰ, ਸਿੱਖ ਨੂੰ, ਗੁਰਮੁਖ ਪਿਆਰਿਓ ਬ੍ਰਾਹਮਣ ਨੂੰ, ਗਾਂ ਆਦਿਕ ਨੂੰ, ਕਿਸੇ ਨੂੰ ਵੀ ਕੋਈ ਦੁੱਖ ਪ੍ਰਾਪਤ ਹੋਵੇ ਨਾ, ਗੱਲ ਸੱਚੀ ਕਰਨ ਦੇ ਨਾਲ ਕਿਸੇ ਨੂੰ ਦੁੱਖ ਲੱਗਦਾ ਹੋਵੇ,
ਤੂੰ ਅਸ ਸਾਚ ਨਰਕ ਮੈਂ ਡਾਰੈ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕਰਕੇ ਇਹੋ ਜਿਹੜਾ ਸੱਚ ਬੋਲਿਆ ਕਹਿੰਦੇ ਨਰਕਾਂ ਦੇ ਵਿੱਚ ਪਾ ਦਿੰਦਾ। ਜਿਸ ਤਰ੍ਹਾਂ ਗੁਰੂ ਦੇ ਵਾਸਤੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਕਿਸੇ ਸੰਤ ਦੇ ਵਾਸਤੇ, ਜਿਵੇਂ ਹੁਣ ਕੋਈ ਵਿਦਿਆ ਕਿਸੇ ਤੋਂ ਪ੍ਰਾਪਤ ਕੀਤੀ ਹੈ, ਇਸ ਕਰਕੇ ਹੁਣ ਉਹਦੇ ਤੋਂ ਵਿਦਿਆ ਵੀ ਪ੍ਰਾਪਤ ਕੀਤੀ ਹੈ, ਵਿਦਿਅਕ ਉਹ ਜਿਸ ਤਰੀਕੇ ਦੇ ਨਾਲ ਵਿਦਿਆ ਗੁਰੂ ਵੀ ਹੈ, ਕੋਈ ਸੰਤ ਮਹਾਤਮਾ ਹੈ ਜਾਂ ਕੋਈ ਸਿੱਖ ਹੈ, ਗੁਰਮੁਖ ਪਿਆਰਿਓ ਹੈ ਕਿਸੇ ਮੁਸੀਬਤ ਦੇ ਵਿੱਚ, ਇਸ ਕਰਕੇ ਜੇ ਕੋਈ ਤੁਹਾਨੂੰ ਪੁੱਛ ਲਵੇ ਜਾਂ ਸਾਨੂੰ ਪੁੱਛ ਲਵੇ ਭਈ ਇਹ ਕੰਮ ਕੀਤਾ ਇਸ ਨੇ, ਇਸ ਤਰੀਕੇ ਦੇ ਨਾਲ ਤੂੰ ਇਹ ਜਾਣਦਾ ਹੈ, ਤੇ ਗੁਰਮੁਖ ਪਿਆਰਿਓ ਜੇ ਉੱਥੇ ਜੇ ਉਹਦਾ ਬਚਾਅ ਹੁੰਦਾ ਹੋਵੇ ਤੇ ਬਚਾਅ ਕਰੋ, ਇਸ ਕਰਕੇ ਸੱਚ ਬੋਲ ਕਰਕੇ ਉਹਨੂੰ ਮੁਸੀਬਤ ਦੇ ਵਿੱਚ ਨਾ ਪਾਓ। ਸੋ ਗੁਰਮੁਖ ਪਿਆਰਿਓ ਇਸੇ ਤਰੀਕੇ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਇਹੋ ਜਿਹਾ ਸੱਚ ਕਿਹਾ ਹੋਇਆ, ਇਹੋ ਜਿਹਾ ਸੱਚ ਕਿਹਾ ਹੋਇਆ ਕਿੱਥੇ ਪਹੁੰਚਾ ਦਿੰਦਾ, ਨਰਕਾਂ ਦੇ ਵਿੱਚ ਪਹੁੰਚਾ ਦਿੰਦਾ। ਹੁਣ ਕਿਸੇ ਸਿੰਘ ਨੂੰ ਜਾਂ ਕਿਸੇ ਪੁਲਿਸ ਨੇ ਫੜ ਲਿਆ ਤੇ ਗੁਰਮੁਖ ਪਿਆਰਿਓ ਪਤਾ ਹੈ ਸਾਨੂੰ ਕਿ ਸਿੰਘ ਜਿਹੜਾ ਹੈ ਇਹ ਸਿੰਘ ਨੇ ਇਹ ਕੰਮ ਕੀਤੇ ਨੇ, ਪਰ ਜੇ ਹੁਣ ਉਹ ਪੁਲਿਸ ਦੇ ਲਾਗੇ ਪੁਲਿਸ ਪੁੱਛ ਲਵੇ ਤੇ ਇਸੇ ਤਰੀਕੇ ਦੇ ਨਾਲ ਜੇ ਉੱਥੇ ਸੱਚ ਹੀ ਬੋਲਣ ਲੱਗ ਪਏ ਕਿ ਅਸੀਂ ਸੱਚ ਹੀ ਬੋਲਣਾ, ਝੂਠ ਬੋਲਣਾ ਹੀ ਨਹੀਂ, ਤੇ ਗੁਰਮੁਖੋ ਜੇ ਉਹਨੂੰ ਸਜ਼ਾ ਮਿਲ ਜਾਵੇ ਉਹ ਗੁਰਮੁਖ ਪਿਆਰੇ ਨੂੰ, ਤੇ ਫੇਰ ਨਰਕਾਂ ਦਾ ਜੀਵ ਕੀ ਹੈ, ਅਧਿਕਾਰੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ, ਗੁਰੂ ਸਾਹਿਬ ਜੀ ਕਹਿੰਦੇ ਇਹੋ ਜਿਹਾ ਵੀ ਸੱਚ ਨਾ ਬੋਲ ਜਿਸ ਕਰਕੇ ਤੈਨੂੰ ਨਰਕਾਂ ਦੇ ਵਿੱਚ ਪੈਣਾ ਪੈ ਜਾਣਾ ਕਰੇ।
ਸਮਤਵੰਤ ਨਹਿ ਕਬਹੁ ਉਚਾਰੈ।
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਸਮਤਵੰਤ ਹੈ ਨਾ, ਜਿਹੜਾ ਸ੍ਰੇਸ਼ਟ ਮਤ ਵਾਲਾ, ਕਹਿੰਦੇ ਉਹ ਕਦੇ ਵੀ ਇਸ ਤਰ੍ਹਾਂ ਫਿਰ ਨਹੀਂ ਉਚਾਰਦਾ ਹੈ।
ਜਿਸ ਸੱਚ ਤੇ ਦੁੱਖ ਪਾਵੇ ਪ੍ਰਾਣੀ,
ਇਸ ਸੱਚ ਬੋਲਣ ਦੇ ਨਾਲ ਪ੍ਰਾਣੀ ਨੂੰ ਦੁੱਖ ਪ੍ਰਾਪਤ ਹੋਣਾ ਕਰੇ।
ਤੂੰ ਨਹਿ ਕਹਿ ਵਿਚਾਰ ਸੁਜਾਨੇ,
ਕਹਿੰਦੇ ਇਸ ਕਰਕੇ ਇਹ ਸਿਆਣੇ ਚੰਗੇ ਤਰੀਕੇ ਦੇ ਨਾਲ ਵਿਚਾਰ ਕਰਕੇ ਫੇਰ ਸੱਚ ਬੋਲ, ਜੇ ਬੋਲਣਾ ਸੱਚ ਉਸ ਸਮੇਂ ਤੇ ਕਹਿੰਦੇ ਫੇਰ ਬੋਲ, ਚੰਗੇ ਤਰੀਕੇ ਦੇ ਨਾਲ ਵਿਚਾਰ ਕਰਨਾ ਕਰੋ।
ਅਪਰ ਸਰਬ ਵਿਵਹਾਰ ਮਜਾਰੇ,
ਹੋਰ ਜਿੰਨੇ ਵੀ ਸਾਰੇ ਸੰਸਾਰ ਦੇ ਵਿੱਚ ਵਿਹਾਰ ਆਦਿਕ ਹਨ,
ਸੁਖ ਹਿਤ ਪਾਵਨ ਸੱਚ ਉਚਾਰੇ।
ਗੁਰਮੁਖ ਪਿਆਰਿਓ ਹੋਰ ਜਿਹੜੇ ਸਾਰੇ ਵਿਹਾਰ ਹਨ, ਇਸ ਤਰੀਕੇ ਦੇ ਨਾਲ ਉਹ ਸਾਰੇ ਵਿਹਾਰ ਕਾਰ ਵਿਹਾਰ ਜਿਹੜੇ ਨਾ ਸੱਚ ਬੋਲ ਕੇ ਕਰੇ, ਭਾਵ ਉੱਥੇ ਕਦੇ ਵੀ ਕੋਈ ਝੂਠ ਨਾ ਬੋਲੇ, ਜਿਹੜੇ ਹੋਰ ਜਿਸ ਤਰੀਕੇ ਦੇ ਨਾਲ ਕਿੰਨੇ ਵੀ ਕਾਰ ਵਿਹਾਰ ਨੇ, ਇਸ ਤਰੀਕੇ ਦੇ ਨਾਲ ਜਿੱਥੇ ਅਸੀਂ ਥਾਂ ਥਾਂ ਤੇ ਹੁਣ ਝੂਠ ਬੋਲਦੇ ਹਾਂ, ਖਿਣ ਖਿਣ ਮਾਤਰ ਝੂਠ ਹੀ ਬੋਲੀ ਜਾਂਦੇ ਹਾਂ, ਇਸ ਕਰਕੇ ਉਹ ਜਿੰਨੇ ਕਾਰ ਵਿਹਾਰ ਹਨ ਉਹਨਾਂ ਦੇ ਵਿੱਚ ਕਦੇ ਵੀ ਝੂਠ ਨਾ ਬੋਲੇ, ਉੱਥੇ ਸੱਚ ਬੋਲਣਾ ਕਰੇ।
ਝੂਠ ਸਮਾਨ ਪਾਪ ਨਹਿ ਕੋਈ।
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਗੁਰਸਿੱਖੋ, ਝੂਠ ਦੇ ਸਮਾਨ ਵੀ ਕੋਈ ਪਾਪ ਨਹੀਂ, ਜਿੰਨਾ ਝੂਠ ਬੋਲਣ ਦੇ ਨਾਲ ਪਾਪ ਹੈ ਉਹਨਾਂ ਪਾਪ ਹੋਰ ਕੋਈ ਲੱਗਦਾ ਨਹੀਂ ਹੈ।
ਕਹਿ ਨਾ ਕਬਹੂੰ ਗੁਰ ਸਿੱਖ ਜੋਈ।
ਇਸ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ ਕਹਿੰਦੇ ਕਦੇ ਵੀ ਝੂਠ ਨਾ ਬੋਲਣਾ ਕਰੇ।
ਜਿਹ ਪ੍ਰਾਣੀ ਮਰਦੇ ਤੇ ਛੁੱਟੇ।
ਪਰ ਜਿੱਥੇ ਪ੍ਰਾਣੀ ਮਰਨ ਤੋਂ ਛੁੱਟ ਜਾਵੇ, ਹੁਣ ਕਿਸੇ ਪ੍ਰਾਣੀ ਨੂੰ ਸਜ਼ਾ ਦੇਣ ਲੱਗੇ ਨੇ, ਮਾਰਨ ਲੱਗੇ ਨੇ, ਤੇ ਜੇ ਉੱਥੇ ਸੱਚ ਬੋਲ ਕਰਕੇ ਉਹਨੂੰ ਮਰਾ ਹੀ ਦੇਣਾ ਤੇ ਕਹਿੰਦੇ ਫਿਰ ਉਹ ਪਾਪ ਹੈ। ਇਸ ਕਰਕੇ ਜਿੱਥੇ ਪ੍ਰਾਣੀ ਮਰਨ ਤੋਂ ਛੁੱਟ ਜਾਣਾ ਕਰੇ।
ਜਦੋਂ ਪਰਿਓ ਕਿਸ ਸੰਕਟ ਮਿਟਾਏ।
ਭਾਵ ਜਿਸ ਤਰੀਕੇ ਦੇ ਨਾਲ ਤੁਹਾਡਾ ਗੁਰਮੁਖੋ ਝੂਠ ਬੋਲਣ ਦੇ ਨਾਲ ਹੀ ਕਿਸੇ ਦੇ ਸੰਕਟ ਦੂਰ ਹੋ ਜਾਣਾ ਕਰਨ,
ਤਾਂ ਝੂਠ ਹੈ ਸੱਚ ਸਮਾਨ।
ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਝੂਠ ਵੀ ਬੋਲਿਆ ਸੱਚ ਦੇ ਸਮਾਨ ਹੈ। ਭਾਵ ਉੱਥੇ ਉਸ ਝੂਠ ਦਾ ਤੁਹਾਨੂੰ ਕੋਈ ਦੋਸ਼ ਨਹੀਂ ਲੱਗਦਾ, ਜੇ ਝੂਠ ਬੋਲ ਕਰਕੇ ਕਿਸੇ ਦੇ ਪ੍ਰਾਣ ਬਚਾ ਦੇ ਨੇ, ਝੂਠ ਬੋਲ ਕਰਕੇ ਕਿਸੇ ਦੇ ਸੰਕਟ ਦੂਰ ਕਰਦੇ ਨੇ, ਕਹਿੰਦੇ ਉਹ ਝੂਠ ਨਹੀਂ, ਉਹ ਸੱਚ ਦੇ ਸਮਾਨ ਹੈ।
ਪਰ ਤਹੂਤੀ ਕਰੇ ਬਖਾਨ।
ਗੁਰਮੁਖ ਇਸੇ ਤਰੀਕੇ ਦੇ ਨਾਲ ਪਰਾਏ ਦੇ ਵਾਸਤੇ, ਜਿਹੜਾ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨਾ ਪਰਾਏ ਦੇ ਵਾਸਤੇ, ਉਹਦਾ ਭਲਾ ਕਰਨ ਵਾਸਤੇ, ਕਹਿੰਦੇ ਇਹਦੇ ਵਰਗਾ ਸੱਚ ਹੋਰ ਕੋਈ ਨਹੀਂ ਹੈ।
ਗੁਰਤੇ ਬਚਨ ਤੀਰਥ ਸੁਣੇ।
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਭਾਈ ਤੀਰਥਾ ਜੀ ਨੇ ਇਸ ਪ੍ਰਕਾਰ ਜਿਹੜੇ ਸਤਿਗੁਰਾਂ ਦੇ ਪਾਵਨ ਪਵਿੱਤਰ ਜਦੋਂ ਬਚਨ ਸੁਣਨਾ ਕੀਤੇ ਹਨ,
ਤਰੀਕ ਮਾਵਨ ਤਿਮ ਮਨ ਮੰਨੇ,
ਫਿਰ ਉਸੇ ਪ੍ਰਕਾਰ ਹੀ ਆਪਣੇ ਮਨ ਵਿੱਚ ਸਤਿਗੁਰਾਂ ਦੇ ਬਚਨਾਂ ਨੂੰ ਧਾਰਨ ਕਰ ਲਿਆ। ਗੁਰੂ ਸਾਹਿਬ ਦੇ ਬਚਨਾਂ ਨੂੰ ਧਾਰਨ ਕਰਕੇ ਫਿਰ ਉਸੇ ਪ੍ਰਕਾਰ ਹੀ ਕਮਾਈ ਕੀਤੀ ਹੈ।
ਬੋਲਤ ਸੱਚ ਪਰਮ ਗਤ ਪਾਏ।
ਸੱਚ ਬੋਲ ਕੇ ਜ਼ਿੰਦਗੀ ਦੇ ਵਿੱਚ ਫਿਰ ਝੂਠ ਨਹੀਂ ਬੋਲਿਆ, ਸੱਚ ਬੋਲਿਆ, ਨਾਲੇ ਸੱਚ ਦੀ ਕਮਾਈ ਕੀਤੀ, ਭਾਵ ਨਾਲੇ ਸੱਚੇ ਨਾਮ ਨੂੰ ਪ੍ਰਾਪਤ ਕੀਤਾ, ਉਹਦੀ ਆਰਾਧਨਾ ਕੀਤੀ, ਘਾਲ ਕਮਾਈ ਕੀਤੀ, ਤੇ ਹਮੇਸ਼ਾ ਸੱਚ ਬੋਲਿਆ ਤੇ ਪਰਮ ਗਤੀ ਨੂੰ ਪ੍ਰਾਪਤ ਕੀਤਾ ਹੈ।
ਪਰਿਓ ਰਹਿਓ ਸਤਿਗੁਰ ਸ਼ਰਨਾਏ।
ਫਿਰ ਜਿੰਨਾ ਤੱਕ ਵੀ ਸਰੀਰ ਰਿਹਾ ਹਮੇਸ਼ਾ ਉਹਨਾਂ ਤੱਕ ਹੀ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਰਹੇ ਹਨ।
ਕ੍ਰਿਸ਼ਨ ਦਾਸ ਮਾਨਕ ਚੰਦਪੁਰ।
ਗੁਰਮੁਖ ਪਿਆਰਿਓ, ਹੁਣ ਸਤਿਗੁਰਾਂ ਦੇ ਪਾਸ ਇੱਕ ਹੋਰ ਸਿੱਖ ਆਏ, ਭਾਈ ਬਿਸ਼ਨ ਦਾਸ, ਇਸੇ ਤਰੀਕੇ ਦੇ ਨਾਲ ਮਾਨਕ ਚੰਦ, ਭਾਈ ਪੂਰੋ ਜੀ ਆਦਿਕ ਜਿਹੜੇ ਗੁਰਸਿੱਖ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਏ ਹਨ।
ਤਿੰਨੋ ਆਏ ਗੁਰੂ ਹਜ਼ੂਰ।
ਤਿੰਨੇ ਗੁਰਸਿੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਨੇ।
ਚਰਨ ਕਮਲ ਪਰ ਕਰਿਓ ਪ੍ਰਣਾਮ।
ਤੇ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਆਣ ਕਰਕੇ ਪ੍ਰਣਾਮ ਕੀਤਾ ਹੈ।
ਬੈਠ ਕਰਿਓ ਦਰਸ਼ਨ ਅਬਰਾਹਮ।
ਤੇ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸੁੰਦਰ ਦਰਸ਼ਨ ਹਨ, ਸਤਿਗੁਰਾਂ ਦੇ ਦਰਸ਼ਨ ਗੁਰਮੁਖ ਪਿਆਰਿਓ ਆਨੰਦ ਦੇਣ ਵਾਲੇ, ਐਸੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕੀਤੇ ਹਨ।
ਹੱਥ ਜੋੜ ਕਰ ਅਰਜ਼ ਗੁਜਾਰੇ।
ਹੱਥ ਜੋੜ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕੇ ਬੇਨਤੀ ਕੀਤੀ ਹੈ।
ਜਨਮ ਮਰਨ ਤੇ ਲਿਓ ਉਬਾਰੇ।
ਇਹ ਸੱਚੇ ਪਾਤਸ਼ਾਹ ਮਾਲਕ, ਸਾਡੇ ਤੇ ਵੀ ਕਿਰਪਾ ਕਰੋ। ਗੁਰੂ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਵਿੱਚ ਆਏ ਆ, ਮਾਲਕ ਸਾਡੇ ਤੇ ਕਿਰਪਾ ਕਰੋ, ਕਿਰਪਾ ਕਰਕੇ ਸਾਡੇ ਜਿਹੜੇ ਜਨਮ ਤੇ ਮਰਨ ਦੇ ਚੱਕਰ ਲੱਗੇ ਹੋਏ ਹਨ, ਮਾਲਕ ਇਹਨਾਂ ਨੂੰ ਮੇਟ ਦੇਣਾ ਕਰੋ।
ਸਹਿਤ ਕੁਟੰਬ ਹੋਏ ਕਲਿਆਣੇ।
ਗੁਰੂ ਪਾਤਸ਼ਾਹ ਮਹਾਰਾਜ ਜੀ, ਇਹ ਵੀ ਨੀ ਸਾਡੇ ਕੱਲਿਆਂ ਦੀ, ਕੁਟੰਬ ਸਹਿਤ, ਭਾਵ ਪਰਿਵਾਰ ਦੇ ਸਹਿਤ ਹੀ ਸਾਡੇ ਸਾਰਿਆਂ ਦੀ ਕਲਿਆਣ ਹੋ ਜਾਣਾ ਕਰੇ।
ਅਸ ਕੀਜੈ ਉਪਦੇਸ਼ ਮਹਾਨੇ।
ਗੁਰੂ ਸਾਹਿਬ ਜੀ, ਕੋਈ ਐਸਾ ਮਹਾਨ ਸਾਨੂੰ ਉਪਦੇਸ਼ ਬਖਸ਼ਣਾ ਕਰੋ, ਜਿਸ ਕਰਕੇ ਪਰਿਵਾਰ ਦੇ ਵਿੱਚ ਰਹਿੰਦਿਆਂ, ਪਰਿਵਾਰ ਦੇ ਨਾਲ ਹੀ ਸਾਡੀ ਸਾਰਿਆਂ ਦੀ ਕਲਿਆਣ ਹੋ ਜਾਣਾ ਕਰੇ।
ਕਰਿਓ ਵਾਹਿਗੁਰੂ ਤਬ ਸ੍ਰੀ ਗੁਰਦੇਵਾ।
ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਹਨਾਂ ਦੇ ਤਾਈ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਉਚਾਰਿਆ ਹੈ।
ਕਰੋ ਆਪ ਗੁਰਸਿੱਖਾਂ ਨੂੰ ਸੇਵਾ।
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਤੁਸੀਂ ਗੁਰਸਿੱਖਾਂ ਦੀ ਸੇਵਾ ਕਰਨਾ ਕਰੋ। ਜਿਹੜੇ ਸਤਿਗੁਰੂ ਦੇ ਸਿੱਖ ਹਨ ਨਾ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਸਿੱਖਾਂ ਦੀ ਸੇਵਾ ਕਰਨਾ ਕਰੋ।
ਬਨਤਾ ਸੁਤ ਤਨ ਜਾ ਸਿੱਖ ਰਾਵੋ।
ਅਤੇ ਜਿਸ ਤਰੀਕੇ ਦੇ ਨਾਲ ਬਨਤਾ ਇਸਤਰੀ ਪੁੱਤਰ, ਇਸੇ ਤਰੀਕੇ ਦੇ ਨਾਲ ਤੁਹਾਡੀ ਪੁੱਤਰੀ, ਕਹਿੰਦੇ ਉਹਨਾਂ ਨੂੰ ਇਸ ਪ੍ਰਕਾਰ ਸਿੱਖਿਆ ਦੇਣੀ ਹੈ।
ਸਹਿਤੰਤੀ ਸੇਵਾ ਕਰਵਾਵੋ।
ਕਿਹੜੀ ਸਿੱਖਿਆ? ਉਹਨਾਂ ਨੂੰ ਕਹਿ ਕਰਕੇ, ਭਾਵ ਉਹਨਾਂ ਤੋਂ ਸੇਵਾ ਕਰਵਾਉਣੀ ਹੈ ਕਾਹਦੀ, ਸਿੱਖਾਂ ਦੀ। ਜਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਆਉਂਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਇਸ ਪ੍ਰਕਾਰ ਉਹਨਾਂ ਦੀ ਸੇਵਾ ਕਰਵਾਉਣੀ ਹੈ।
ਲਖੋ ਵਾਹਿਗੁਰੂ ਕੇ ਹਮਦਾਸ,
ਤੇ ਆਪਣੇ ਹਿਰਦੇ ਦੇ ਵਿੱਚ ਇੱਕ ਸ਼ਰਧਾ ਰੱਖੋ ਕਿ ਅਸੀਂ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਹੈ ਨਾ ਜਾਂ ਜਿਹੜਾ ਪਰਮੇਸ਼ਰ ਵਾਹਿਗੁਰੂ ਉਸ ਅਕਾਲਪੁਰ ਪਰਮੇਸ਼ਰ ਦੇ ਦਾਸ ਹਾਂ।
ਸੁਤ ਸੁਤਾ ਦਾਸ ਗੁਰ ਪਾਸ,
ਇਸੇ ਪ੍ਰਕਾਰ ਹੀ ਜਿਹੜੇ ਸੁਤ ਪੁੱਤਰ ਜਿਸੇ ਤਰੀਕੇ ਦੇ ਨਾਲ ਤੁਹਾਡੀ ਪੁੱਤਰੀ ਹੋਰ ਤੁਹਾਡਾ ਪਰਿਵਾਰ ਕਹਿੰਦੇ ਉਹ ਵੀ ਗੁਰੂ ਦੇ ਪਾਸ ਆਪਣੇ ਦਾਸ ਬਣਾਉਣਾ ਕਰੋ।
ਜਥਾ ਖਸਮ ਕੇ ਦਰ ਪਰ ਘੂਰਾ,
ਹੁਣ ਜਿਸ ਤਰੀਕੇ ਦੇ ਨਾਲ ਦਸਤਾਨ ਦਿੰਦੇ ਨੇ ਕਹਿੰਦੇ ਜਿਸ ਤਰ੍ਹਾਂ ਮਾਲਕ ਦੇ ਘਰ ਦੇ ਵਿੱਚ ਘੋੜਾ ਹੁੰਦਾ ਹੈ,
ਚੱਕਰ ਚੜ ਜਾਵੇ ਜੀ ਸ਼ੂਰਾ,
ਪਰ ਗੁਰਮੁਖ ਉਹਦੇ ਉੱਤੇ ਕੋਈ ਨੌਕਰ ਚੜ ਕਰਕੇ ਆ ਜਾਵੇ ਤੇ ਨੌਕਰ ਚੜ ਕਰਕੇ ਆਵੇ ਤੇ ਉਹ ਆਣ ਕਰਕੇ ਮਾਲਕ ਦੇ ਘਰ ਦੇ ਵਿੱਚ ਘੋੜੇ ਨੂੰ ਛੱਡ ਦੇਣਾ ਕਰੇ,
ਸਭ ਸਭ ਚਿੰਤੁ ਖਸਮ ਕੋ ਹੋਏ।
ਪਰ ਇਸ ਪ੍ਰਕਾਰ ਜਿਹੜਾ ਨੌਕਰ ਚੜ ਕੇ ਆਇਆ ਨਾ ਉਹਨੇ ਆਣ ਕਰਕੇ ਉਹ ਇਸ ਘੋੜੇ ਨੂੰ ਮਾਲਕ ਦੇ ਘਰ ਦੇ ਵਿੱਚ ਛੱਡ ਦਿੱਤਾ, ਪਰ ਉਸ ਨੌਕਰ ਨੂੰ ਕੋਈ ਫਿਕਰ ਨਹੀਂ ਹੈ ਉਹਦੇ ਖਰਚੇ ਪਾਣੀ ਦੀ, ਉਸ ਨੂੰ ਖਵਾਉਣ ਦੀ ਪਿਆਉਣ ਦੀ, ਇਸ ਕਰਕੇ ਉਹ ਸਾਰਾ ਖਰਚੇ ਪਾਣੀ ਦਾ ਫਿਕਰ ਕਿਹਨੂੰ ਹੈ, ਉਸ ਮਾਲਕ ਨੂੰ ਜਿਸ ਦੇ ਘਰ ਦੇ ਵਿੱਚ ਲਿਆਣ ਕਰਕੇ ਘੋੜਾ ਛੱਡਿਆ ਹੈ।
ਖਾਣ ਪਾਣ ਦੀ ਭੁੱਖ ਹੈ ਸੋਏ,
ਇਸੇ ਪ੍ਰਕਾਰ ਫਿਰ ਉਹ ਮਾਲਕ ਉਸ ਘੋੜੇ ਨੂੰ ਖਾਣਾ ਪੀਣਾ ਆਦਿਕ ਦੇ ਕਰਕੇ ਰਜਾਉਂਦਾ ਹੈ।
ਆਪਣੋ ਸਤਿਗੁਰੂ ਪਰਿਵਾਰ,
ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖਾ ਆਪਣੇ ਸਾਰੇ ਪਰਿਵਾਰ ਨੂੰ ਜਾਣਨਾ ਕਰ,
ਤੁਮਪੈ ਸਤਿਗੁਰ ਕੀ ਦਰਬਾਰ,
ਕਹਿੰਦੇ ਸਾਰੇ ਪਰਿਵਾਰ ਨੂੰ ਇਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੌਂਪਣਾ ਕਰੋ।
ਅਜੇ ਆਪਣ ਪੋ ਤਿੰਨ ਤੀ ਕਹਨੋ,
ਇਸੇ ਪ੍ਰਕਾਰ ਹੀ ਤਜੈ ਆਪਣ ਪੋ ਤਿੰਨ ਤੇ ਕਰੋ, ਕਹਿੰਦੇ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਜਾਣੇ, ਭਾਵ ਪਰਿਵਾਰ ਦੇ ਵਿੱਚ ਰਵੇ ਤਾਂ ਸਹੀ ਪਰ ਆਪਣੇ ਆਪ ਤੋਂ ਅਲੱਗ ਜਾਣੇ, ਇਹ ਨਾ ਜਾਣੇ ਕਿ ਮੈਂ ਹੀ ਇਹਨਾਂ ਨੂੰ ਖਾਣ ਵਾਸਤੇ ਦੇ ਰਿਹਾ, ਮੈਂ ਹੀ ਇਹਨਾਂ ਨੂੰ ਪੀਣ ਵਾਸਤੇ ਦੇ ਰਿਹਾ, ਇਸ ਕਰਕੇ ਆਪਣੇ ਆਪ ਨੂੰ ਅਲੱਗ ਜਾਣੇ, ਇਹ ਜਾਣੇ ਕਿ ਜੋ ਕੁਛ ਵੀ ਦੇ ਰਿਹਾ ਹੈ ਨਾ ਪਰਮੇਸ਼ਰ ਦੇ ਰਿਹਾ ਹੈ, ਤੇ ਪਰਮੇਸ਼ਰ ਅੱਗੇ ਬੇਨਤੀ ਕਰੇ ਸੱਚੇ ਪਾਤਸ਼ਾਹ ਇਹ ਮੇਰਾ ਪਰਿਵਾਰ ਨੀ ਸਭ ਕੁਛ ਤੇਰਾ ਹੀ ਹੈ, ਇਹਨਾਂ ਦੀ ਪਾਲਣਾ ਤੂੰ ਹੀ ਕਰਨ ਵਾਲਾ ਹੈ।
ਜਾਣੈ ਤਰੀ ਮੇਲ ਗਨ ਮਨੋ,
ਤੇ ਇਸ ਪਰਿਵਾਰ ਦੇ ਨਾਲ ਆਪਣੇ ਆਪ ਨੂੰ ਇਵੇਂ ਜਾਣੇ ਜਿਸ ਤਰੀਕੇ ਦੇ ਨਾਲ ਗੁਰਮੁਖ ਪਿਆਰ ਉਹ ਬੇੜੀ ਦੇ ਵਿੱਚ ਬੈਠੇ ਹੋਈਏ ਨਾ, ਤੇ ਬੇੜੀ ਦੇ ਵਿੱਚ ਅਨੇਕਾਂ ਹੀ ਜਾਣੇ ਬੈਠੇ ਹੁੰਦੇ ਆ, ਇਸੇ ਪ੍ਰਕਾਰ ਹੀ ਉਹ ਬੇੜੀ ਦੇ ਵਿੱਚ ਜਾਣੇ ਕਿ ਬੇੜੀ ਦੇ ਵਿੱਚ ਬੈਠੇ ਆ ਤੇ ਬਸ ਇਹ ਮੇਰੇ ਤੋਂ ਅਲੱਗ ਹਨ, ਇਸ ਤਰੀਕੇ ਦੇ ਨਾਲ ਜਾਣਨਾ ਕਰਨਾ ਕਰੇ ਤੇ ਭਾਵ ਇਸ ਤਰੀਕੇ ਦੀ ਬਿਰਤੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੇ।
ਸਭ ਸਤਿਗੁਰੂ ਕੋ ਪਰ ਹੈ ਲਾਜ,
ਫਿਰ ਉਹ ਸਵੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਬਿਰਧ ਦੀ ਲਾਜ ਹੈ,
ਕਰੇ ਨਿਵਾਹਨ ਸਕਲੂ ਸਮਾਜ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਸਾਰਾ ਹੀ ਗੁਰਮੁਖ ਪਿਆਰ ਨਿਰਵਾਉਣ ਕਰਦੇ ਹਨ, ਭਾਵ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰੇ ਕਾਰਜਾਂ ਨੂੰ ਸਵਾਰਦੇ ਨੇ,
ਪੂਜਨ ਵਸਤਰ ਭਲੀ ਪਹੁੰਚਾਵੇ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਉਹਨਾਂ ਦੇ ਤਾਈ ਭੋਜਨ ਵਸਤੂ ਆਦਿਕ ਵਸਤਰ ਆਦਿਕ ਸਾਰੀਆਂ ਚੀਜ਼ਾਂ ਪਹੁੰਚਾਉਂਦੇ ਹਨ,
ਸ੍ਰੀ ਕਰੇ ਗਨ ਕਸ਼ਟ ਮਿਟਾਵੇ,
ਤੇ ਗੁਰਮੁਖੋ ਉਹ ਜੀ ਫਿਰ ਕੀ ਆਪਣੇ ਮਨ ਦੇ ਕਸ਼ਟਾਂ ਨੂੰ ਦੂਰ ਕਰਕੇ ਤੇ ਸ਼ਰੇ ਭਾਵ ਜਿਸ ਤਰੀਕੇ ਦੇ ਨਾਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਕ੍ਰਿਸ਼ਨ ਦਾਸ ਮਾਨਕ ਚੰਦ ਪੂਰੋ,
ਗੁਰਮੁਖੋ ਇਸੇ ਪ੍ਰਕਾਰ ਹੀ ਫਿਰ ਬਿਸ਼ਨ ਦਾਸ ਤੇ ਮਾਨਕ ਚੰਦ ਤੇ ਭਾਈ ਪੂਰਵ ਆਦਿਕ ਜਿਹੜੇ ਤਿੰਨ ਗੁਰਸਿੱਖ ਆਏ ਸਨ,
ਗੁਰ ਕੋ ਉਪਦੇਸ਼ ਉਪਦੇਸ਼ਨ ਰੂਰੋ,
ਸਿਰੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਸ ਪ੍ਰਕਾਰ ਸੁੰਦਰ ਉਪਦੇਸ਼ ਸਰਵਣ ਕੀਤਾ ਹੈ।
ਗੁਰੂ ਕਮਾਵਨ ਨਿੱਕੇ ਮਾਨ,
ਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਚੰਗੇ ਤਰੀਕੇ ਦੇ ਨਾਲ ਮਨ ਕਰਕੇ ਤੇ ਫਿਰ ਇਸ ਉਪਦੇਸ਼ ਦੀ ਕਮਾਈ ਕੀਤੀ ਹੈ।
ਅੰਤ ਕਾਲ ਪ੍ਰਾਪਤ ਕਲਿਆਣ,
ਅੰਤ ਦੇ ਸਮੇਂ ਫਿਰ ਕਲਿਆਣ ਪ੍ਰਾਪਤ ਹੋਈ ਹੈ, ਕੇਵਲ ਮੁਕਤੀ ਪ੍ਰਾਪਤ ਹੋ ਗਈ ਹੈ।
ਸਿੱਖ ਪਦਾਰਥ ਤਾਰੂ ਪਹਾਰੂ,
ਤੇ ਗੁਰਮੁਖੋ ਨੇ ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿਸ ਤਰੀਕੇ ਦੇ ਨਾਲ ਸਿੱਖ ਪਦਾਰਥ ਤਾਰੂ ਪਾਰੂ ਇਹ ਜਿਹੜੇ ਗੁਰਸਿੱਖ ਸਤਿਗੁਰੂ ਮਹਾਰਾਜ ਦੇ ਪਾਸ ਆਏ ਹਨ,
ਤੀਨੋ ਚੱਲ ਆਈ ਗੁਰਦੁਆਰੂ,
ਤੇ ਗੁਰਮੁਖ ਇਸੇ ਪ੍ਰਕਾਰ ਹੀ ਭਾਈ ਪਦਾਰਥ ਭਾਈ ਤਾਰੂ ਭਾਈ ਪਾਰੂ ਇਹ ਤਿੰਨ ਗੁਰਸਿੱਖ ਗੁਰੂ ਸਾਹਿਬ ਦੇ ਪਾਸ ਚੱਲ ਕਰਕੇ ਪਹੁੰਚੇ ਨੇ।
ਅੱਗੇ ਲਾਗੂ ਬੜ ਦੀਵਾਨ,
ਸਤਿਗੁਰਾਂ ਦਾ ਅੱਗੇ ਬੜਾ ਵੱਡਾ ਦੀਵਾਨ ਲੱਗਾ ਹੋਇਆ, ਸੰਗਤਾਂ ਪਰਮੇਸ਼ਰ ਦੇ ਹਰ ਜਸ ਨੂੰ ਸਰਵਣ ਕਰ ਰਹੀਆਂ ਹਨ।
ਕਥਾ ਕੀਰਤਨ ਹੂਤ ਮਹਾਨ,
ਤੇ ਮਹਾਨ ਸਤਿਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ।
ਹੁਣ ਗੁਰਬਚਨ ਭਇਓ ਔਰ ਤਰਾਸ।
ਗੁਰਮੁਖੋ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਬਚਨ ਸੁਣੇ ਤੇ ਇਹਨਾਂ ਤਿੰਨਾਂ ਗੁਰਸਿੱਖਾਂ ਦੇ ਹਿਰਦਿਆਂ ਵਿਚ ਬਹੁਤਾ ਡਰ ਪੈਦਾ ਹੋਇਆ ਹੈ।
ਹੱਥ ਜੋੜੂ ਕੀਨੀ ਅਰਦਾਸ।
ਹੱਥ ਜੋੜ ਕਰਕੇ ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕੀਤੀ ਹੈ।
ਹਮ ਕੁਟੰਬ ਮੈਂ ਅਦਕ ਲਪੇਟੇ।
ਇਹ ਸਤਿਗੁਰੂ ਪਾਤਸ਼ਾਹ ਮਹਾਰਾਜ, ਅਸੀਂ ਤੇ ਕੁਟੰਬ ਜਿਹੜਾ ਸਾਡਾ ਪਰਿਵਾਰ ਹੈ ਨਾ ਮਾਲਕ, ਅਸੀਂ ਪਰਿਵਾਰ ਦੇ ਵਿਚ ਬਹੁਤੇ ਜ਼ਿਆਦਾ ਹੀ ਲਪਾਏਵਾਨ ਹੋਏ ਹਾਂ।
ਪੜਨ ਸੁਣਨ ਗੁਰ ਸ਼ਬਦ ਨਾ ਭੇਟੇ।
ਤੇ ਗੁਰੂ ਮਹਾਰਾਜ ਸਾਹਿਬ ਜੀ, ਕਦੇ ਵੀ ਅਸੀਂ ਸੱਚੇ ਪਾਤਸ਼ਾਹ ਨਾ ਹੀ ਗੁਰਬਾਣੀ ਨੂੰ ਪੜਿਆ ਨਾ ਸੁਣਿਆ, ਇਸ ਕਰਕੇ ਨਾ ਹੀ ਸ਼ਬਦ ਨੂੰ ਕਦੀ ਵਿਚਾਰਿਆ ਹੈ।
ਸਤ ਸੰਗਤ ਹੋ ਨਹਿ ਕਿਸ ਬਾਰ।
ਤੇ ਗੁਰੂ ਪਾਤਸ਼ਾਹ ਮਹਾਰਾਜ, ਕਿਸੇ ਵੇਲੇ ਵੀ ਅਸੀਂ ਜਾ ਕਰਕੇ ਕਦੇ ਕੋਈ ਸਤ ਸੰਗਤ ਨਹੀਂ ਕੀਤੀ ਹੈ।
ਗੁਰਜੀ ਕਿਮ ਹੋਏ ਹਮ ਉਧਾਰ।
ਇਸ ਕਰਕੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਮਾਲਕ ਜੀ, ਗੁਰੂ ਪਾਤਸ਼ਾਹ ਜੀ, ਸਾਡਾ ਕਿਸ ਪ੍ਰਕਾਰ ਉਧਾਰ ਹੋਣਾ ਕਰੇਗਾ।
ਆਏ ਪਰੇ ਅਬ ਸ਼ਰਨ ਤੁਮਾਰੇ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ, ਹੁਣ ਅਸੀਂ ਆਪ ਜੀ ਦੀ ਸਿਰਫ ਆਣ ਕਰਕੇ ਸ਼ਰਨ ਵਿਚ ਪੈ ਗਏ ਹਾਂ।
ਕਰੂ ਆਪ ਕਲਿਆਣ ਹਮਾਰੇ।
ਇਸ ਕਰਕੇ ਮਾਲਕ ਆਪ ਜੀ ਅੱਗੇ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਉੱਤੇ, ਹੁਣ ਅਸੀਂ ਆਪ ਜੀ ਦੀ ਸ਼ਰਨ ਵਿਚ ਆਏ ਆ, ਮਾਲਕ ਬਖਸ਼ਿਸ਼ ਕਰਕੇ ਸਾਡੇ ਕਲਿਆਣ ਕਰ ਦੇਣਾ ਕਰੋ, ਭਾਵ ਸਾਨੂੰ ਮੁਕਤੀ ਬਖਸ਼ ਦੇਣਾ ਕਰੋ, ਜਿਸ ਦੇ ਨਾਲ ਜੰਮਣ ਤੇ ਮਰਨ ਦੇ ਜਿਹੜੇ ਚੱਕਰ ਲੱਗੇ ਹਨ 84 ਲੱਖ ਜੂਨ ਦੇ ਵਿਚ ਪਾਉਂਦੇ ਫਿਰਦੇ ਆ, ਗੁਰੂ ਸਾਹਿਬ ਜੀ ਮਿਟ ਜਾਣਾ ਕਰਨ।
ਰਾਮਦਾਸ ਗੁਰਗਰਾ ਬਖਾਨੇ।
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਫਿਰ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਇਸ ਤਰੀਕੇ ਦੇ ਨਾਲ ਉਪਦੇਸ਼ ਬਖਸ਼ਿਆ ਹੈ।
ਵਾਹਿਗੁਰੂ ਸਿਰਜੇ ਜੇ ਪ੍ਰਾਨੇ।
ਉਸ ਵੇਲੇ ਗੁਰਮੁਖ ਪਿਆਰਿਓ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖੋ, ਵਾਹਿਗੁਰੂ ਜਿਹੜਾ ਪਰਮੇਸ਼ਰ ਵਾਹਿਗੁਰੂ ਮਾਲਕ ਹੈ ਨਾ, ਉਸ ਮਾਲਕ ਨੇ ਸਾਰੇ ਹੀ ਜੀਵਾਂ ਦੀ ਸਿਰਜਣਾ ਕੀਤੀ ਹੈ।
ਪੂਰਵ ਸਭ ਹਿਤ ਕਰੂ ਆਹਾਰ।
ਪਹਿਲਾਂ ਜਾਣ ਲੈਣਾ ਕਰੋ ਕਿ ਸਤਿਗੁਰੂ ਪਾਤਸ਼ਾਹ ਨੇ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਜੀਵ ਸੰਸਾਰ ਦੇ ਵਿਚ ਗੁਰਮੁਖੋਂ ਬਾਅਦ ਦੇ ਵਿਚ ਭੇਜੇ ਭੇਜਿਆ। ਪਹਿਲਾਂ ਸਤਿਗੁਰੂ ਨੇ, ਅਕਾਲ ਪੁਰਖ ਨੇ, ਪਰਮੇਸ਼ਰ ਨੇ ਉਸ ਜੀਵ ਦੀ ਰੋਜੀ ਰੋਟੀ ਪੈਦਾ ਕੀਤੀ ਹੈ।
ਜਾਂਤੇ ਤੁਮ ਬੈਠੋ ਗੁਰਦੁਆਰ।
ਇਸ ਕਰਕੇ ਇਸ ਗੱਲ ਨੂੰ ਨਿਸ਼ਚਾ ਧਾਰਨ ਕਰਕੇ, ਭਾਵ ਫੇਰ ਤੁਸੀਂ ਇਸ ਤਰ੍ਹਾਂ ਵਿਸ਼ਵਾਸ ਕਰਕੇ, ਤੇ ਇਸ ਕਰਕੇ ਤੁਹਾਨੂੰ ਸਮਝਾਉਂਦੇ ਆ, ਤੁਸੀਂ ਪਰਿਵਾਰ ਦੀ ਚਿੰਤਾ ਛੱਡੋ, ਪਰਿਵਾਰ ਨੂੰ ਕੀ ਹੈ ਪਰਮੇਸ਼ਰ ਆਪੇ ਪਾਲ ਲਵੇਗਾ, ਕਿਉਂਕਿ ਹਰ ਇੱਕ ਦੀ ਜਿਹੜੀ ਰੋਜੀ ਰੋਟੀ ਹੈ ਪਰਮੇਸ਼ਰ ਨੇ ਪੈਦਾ ਕੀਤੀ ਹੈ, ਇਸ ਕਰਕੇ ਤੁਸੀਂ ਚਿੰਤਾਵਾਂ ਛੱਡ ਕਰਕੇ ਗੁਰੂ ਦੁਆਰੇ ਬੈਠਣਾ ਕਰੋ।
ਗੁਰੂ ਸਿਦਕ ਔਰ ਡੋਲੋ ਨਾ ਹੈ।
ਤੇ ਆਪਣੇ ਹਿਰਦੇ ਵਿਚ ਸਿਦਕ ਰੱਖੋ, ਸਿਦਕ ਰੱਖ ਕਰਕੇ ਕਦੇ ਵੀ ਡੋਲਣਾ ਨਾ ਕਰੋ, ਭਾਵ ਪਰਿਵਾਰ ਦਾ ਜਿਹੜਾ ਮੋਹ ਹੈ ਨਾ, ਉਸ ਮੋਹ ਦੇ ਵਿਚ ਪੈ ਕਰਕੇ ਡੋਲਣਾ ਨਾ ਕਰੋ।
ਸਿਮਰੋ ਵਾਹਿਗੁਰੂ ਮਨ ਮਾਹੀ।
ਤੇ ਆਪਣੇ ਮਨ ਦੇ ਵਿਚ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਗੁਰ ਮੰਤਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮੰਤਰ ਨੂੰ ਆਪਣੇ ਮਨ ਦੇ ਵਿਚ ਸਿਮਰਨਾ ਕਰੋ।
ਤੁਮਰੇ ਸੰਬੰਧੀ ਸਮੁਦਾਏ।
ਇਸੇ ਪ੍ਰਕਾਰ ਹੀ ਤੁਹਾਡੇ ਜਿੰਨੇ ਵੀ ਸੰਬੰਧੀ ਹਨ, ਤੁਹਾਡੇ ਜਿੰਨਾ ਪਰਿਵਾਰ ਹੈ,
ਸਭ ਕੋ ਰਿਜਕ ਤਾਂ ਪਹੁੰਚਾਏ।
ਜਦੋਂ ਤੁਸੀਂ ਵਿਸ਼ਵਾਸ ਇਸ ਤਰ੍ਹਾਂ ਰੱਖੋਗੇ, ਤਾਂ ਮਾਲਕ ਆਪ ਹੀ ਕਿਰਪਾ ਕਰਕੇ ਸਾਰੇ ਪਰਿਵਾਰ ਦੇ ਤਾਈ ਆਪ ਹੀ ਰਿਜਕ ਪਹੁੰਚਾਉਣਾ ਕਰੇਗਾ।
ਗੁਰੂ ਰਿਜਕ ਇਹਾਂ ਗੁਰਦੇਹੇ।
ਤੁਸੀਂ ਜਾਣ ਲੈਣਾ ਕਰੋ, ਤੁਹਾਨੂੰ ਜਿਹੜਾ ਰਿਜਕ ਪ੍ਰਾਪਤ ਹੋਣਾ ਹੈ ਨਾ, ਤੁਹਾਨੂੰ ਰਿਜਕ ਇਸੇ ਜਗ੍ਹਾ ਤੇ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿਚ ਪ੍ਰਾਪਤ ਹੋਵੇਗਾ।
ਜਨਮ ਸੁਧਾਰੂ ਪਰਖੂ ਇਹੋ।
ਇਸ ਕਰਕੇ ਪਰਖ ਕਰ ਲੈਣਾ ਕਰੋ, ਤੇ ਜਿਹੜਾ ਤੁਹਾਡਾ ਮਨੁੱਖਾ ਜਨਮ ਹੈ ਨਾ, ਜਿਹੜਾ ਅਨਮੋਲ ਜਨਮ ਪ੍ਰਾਪਤ ਹੋਇਆ, ਇਸ ਅਨਮੋਲ ਜਨਮ ਨੂੰ ਸਫਲ ਕਰ ਲੈਣਾ ਕਰੋ।
ਹੁਣ ਤਿੰਨੋ ਨਿਜ ਪੁੱਤਰ ਬੁਲਾਏ।
ਤੇ ਜਦੋਂ ਇਹਨਾਂ ਤਿੰਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਸ ਤਰ੍ਹਾਂ ਦਾ ਉਪਦੇਸ਼ ਸਰਵਣ ਕੀਤਾ ਗੁਰਮੁਖ ਪਿਆਰਿਓ, ਫਿਰ ਇਹਨਾਂ ਨੇ ਆਪਣੇ ਪੁੱਤਰਾਂ ਨੂੰ ਬੁਲਾਉਣਾ ਕੀਤਾ ਹੈ।
ਤੁਮ ਅਬ ਪਾਏ।
ਉਸ ਵੇਲੇ ਆਪਣੇ ਪੁੱਤਰਾਂ ਨੂੰ ਬੁਲਾ ਕਰਕੇ ਫਿਰ ਇਸ ਤਰ੍ਹਾਂ ਕਹਿਣਾ ਕੀਤਾ ਕਿ ਤੁਸੀਂ ਹੁਣ ਜਵਾਨ ਹੋ ਗਏ ਹੋ,
ਭਈ ਕਿਰਤ ਲਾਇਕ ਨਿਰਧਾਰ ਹੋ।
ਇਸ ਤਰੀਕੇ ਦੇ ਨਾਲ ਹੁਣ ਕਿਰਤ ਦੇ ਲਾਇਕ ਹੋਏ ਹੋ, ਭਾਵ ਕੰਮ ਕਰਨ ਦੇ ਲਾਇਕ ਹੋ ਗਏ ਹੋ, ਜਵਾਨ ਹੋ ਗਏ ਹੋ, ਭਾਵ ਹੁਣ ਤੁਸੀਂ ਕੰਮ ਕਰ ਸਕਦੇ ਹੋ।
ਅਬ ਘਰ ਕੋ ਸਭ ਕਾਰ ਸੰਭਾਰੋ।
ਇਸ ਪ੍ਰਕਾਰ ਜਿਹੜੀ ਘਰ ਦਾ ਕਾਰ ਵਿਹਾਰ ਵਿਹਾਰ ਹੈ ਨਾ ਜਿਹੜਾ ਘਰ ਦਾ ਕਿਆਰ ਵਿਹਾਰ ਹੈ ਸਾਰਾ ਤੁਸੀਂ ਸੰਭਾਲਣਾ ਕਰੋ।
ਉਦਮ ਕਰੋ ਲਾਭ ਹੋਏ ਜੇਤਾ।
ਇਸ ਕਰਕੇ ਉਹ ਉਦਮ ਕਰਨਾ ਹੈ ਜਿਸ ਦੇ ਨਾਲ ਲਾਭ ਹੋਣਾ ਕਰੇ, ਭਾਵ ਹਾਨੀ ਨਾ ਹੋਵੇ ਤੁਹਾਨੂੰ ਲਾਭ ਹੋਵੇ, ਇਸ ਤਰੀਕੇ ਦੇ ਨਾਲ ਐਸਾ ਉਦਮ ਕਰਨਾ ਹੈ।
ਗੁਰਕੋ ਦਸਵੰਧ ਕੱਢ ਤੇਤਾ,
ਭਾਵ ਜਿੰਨਾ ਵੀ ਗੁਰੂ ਦਾ ਦਸਵੰਧ ਬਣਦਾ ਹੈ ਨਾ ਕਮਾਈ ਦੇ ਵਿੱਚੋਂ, ਉਹ ਦਸਵੰਧ ਇਹ ਨੀ ਕਿ ਆਪ ਹੀ ਰੱਖ ਲੈਣਾ, ਨਹੀਂ, ਗੁਰੂ ਦਾ ਦਸਵੰਧ ਗੁਰੂ ਕੀ ਗੋਲਕ ਦੇ ਵਿੱਚ, ਸਤਿਗੁਰਾਂ ਦੀ ਗੋਲਕ ਦੇ ਵਿੱਚ ਸਤਿਗੁਰੂ ਪਾਸ ਜ਼ਰੂਰ ਪਹੁੰਚਾਉਣਾ ਹੈ।
ਆਵੇ ਸਿੱਖ ਕਰੋ ਤੇ ਸੇਵਾ,
ਜੇ ਕੋਈ ਸਿੱਖ ਆ ਜਾਵੇ ਤੇ ਉਸ ਸਿੱਖ ਦੀ ਸੇਵਾ ਕਰਨੀ ਹੈ।
ਅਮਵ ਰਹੇ ਦੁਆਰ ਗੁਰਦੇਵਾ,
ਤੇ ਅਸੀਂ ਹੁਣ ਸਿਰਫ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਹੀ ਰਹਿਣਾ ਤੇ ਗੁਰੂ ਦੁਆਰੇ ਰਵਾਂਗੇ।
ਪਾਣੀ ਪੱਖਾ ਸੇਵਕ ਮਾਵੇ,
ਸਤਿਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਰਹਿ ਕਰਕੇ ਗੁਰੂ ਮਹਾਰਾਜ ਸਾਹਿਬ ਦਾ ਪਾਣੀ ਢੋਣਾ, ਸਤਿਗੁਰਾਂ ਨੂੰ ਪੱਖਾ ਕਰਨਾ, ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨੀ ਹੈ, ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ ਹੈ, ਇਹੋ ਜਿਹੀਆਂ ਸੇਵਾਵਾਂ ਸਤਿਗੁਰਾਂ ਦੇ ਪਾਸ ਰਹਿ ਕਰਕੇ ਕਰਨੀਆਂ ਹਨ।
ਸਤ ਸੰਗਤ ਕਰ ਸੇਵ ਰਿਝਾਵੇ,
ਫਿਰ ਗੁਰੂ ਦੀ ਸੇਵਾ ਕਰਕੇ ਤੇ ਸਤ ਸੰਗਤ ਕਰਕੇ ਰਿਝਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪ੍ਰਸੰਨ ਕਰਨਾ ਹੈ।
ਕਥਾ ਕੀਰਤਨ ਸੁਣੇ ਆਨੰਦ,
ਬੜੇ ਆਨੰਦ ਦੇ ਸਹਿਤ ਰਹਿ ਕਰਕੇ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਪ੍ਰਾਪਤ ਕਰਕੇ ਕਥਾ ਕੀਰਤਨ ਸਰਵਣ ਕਰਨਾ ਹੈ।
ਹੋਏ ਪ੍ਰਾਪਤ ਕਲਿਆਣ ਬਿਲੰਦੇ,
ਇਸ ਕਰਕੇ ਜਾਣ ਲੈਣਾ ਕਰੋ ਜਿਹੜੀ ਬਿਲੰਦੇ ਬੜੀ ਵੱਡੀ ਕਲਿਆਣ ਜਿਹੜੀ ਹੈ ਨਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਣਾ ਕਰੇਗੇ।
ਤੁਮਰੇ ਤੇ ਹੋਏ ਕਲਿਆਣ,
ਉਸ ਵੇਲੇ ਫਿਰ ਆਪਣੇ ਪਰਿਵਾਰ ਨੂੰ ਵੀ ਸਮਝਾਇਆ ਕਿ ਜੇ ਤੁਸੀਂ ਵੀ ਇਸ ਤਰ੍ਹਾਂ ਕਰੋਗੇ, ਭਾਵ ਅਸੀਂ ਇੱਥੇ ਰਹਿ ਕਰਕੇ ਸੇਵਾ ਕਰਦੇ ਹਾਂ, ਤੁਸੀਂ ਜੇ ਮੌਕਾ ਦਿਓ ਨਾਲ ਤੇ ਤੁਸੀਂ ਸਾਥ ਦਿਓ, ਅਸੀਂ ਸੇਵਾ ਕਰਦੇ ਹਾਂ, ਜੇ ਘਰ ਦੇ ਵਿੱਚ ਕੋਈ ਸਿੱਖ ਆਵੇ ਉਹਦੀ ਸੇਵਾ ਤੁਸੀਂ ਕਰਨੀ ਹੈ, ਗੁਰੂ ਕੀ ਗੋਲਕ ਦੇ ਵਿੱਚ ਦਸਵੰਧ ਪਾਉਣੇ ਆਪਣੀ ਕਮਾਈ ਦੇ ਵਿੱਚੋਂ ਕੱਢ ਕਰਕੇ, ਇਸ ਪ੍ਰਕਾਰ ਜੇ ਤੁਸੀਂ ਕਰੋਗੇ ਤੇ ਨਾਲ ਦੀ ਨਾਲ ਤੁਹਾਨੂੰ ਵੀ ਕਲਿਆਣ ਪ੍ਰਾਪਤ ਹੋ ਜਾਵੇਗੇ।
ਸਿੱਖਿਆ ਦੇ ਕੁਟੰਬ ਮਹਾਨ,
ਗੁਰਮੁਖ ਇਹਨਾਂ ਤਿੰਨਾਂ ਹੀ ਗੁਰਸਿੱਖਾਂ ਨੇ ਜਿਨ੍ਹਾਂ ਨੇ ਭਾਈ ਪਦਾਰਥ, ਭਾਈ ਤਾਰੂ, ਭਾਈ ਭਾਰੂ, ਇਹਨਾਂ ਗੁਰਸਿੱਖਾਂ ਨੇ ਗੁਰਮੁਖੋ ਇਸ ਪ੍ਰਕਾਰ ਜਿਹੜੀ ਸਿੱਖਿਆ ਆਪਣੇ ਪਰਿਵਾਰ ਨੂੰ ਦਿੱਤੀ ਹੈ।
ਕਰਨ ਲੱਗੇ ਗੁਰਸੇਵਕਨ,
ਇਸ ਪ੍ਰਕਾਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਘਨੇਰੀ ਬਹੁਤ ਜ਼ਿਆਦਾ ਸੇਵਾ ਕਰਨ ਲੱਗ ਪਏ ਹਨ।
ਪ੍ਰਾਪਤ ਮੁਕਤ ਅੰਤ ਕੀ ਬੇਰੀ,
ਭਾਵ ਕਿਸ ਕਰਕੇ ਸੇਵਾ, ਕਿ ਸਾਨੂੰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਕੇ ਅੰਤ ਵੇਲੇ ਮੁਕਤੀ ਬਖਸ਼ ਦੇਣਾ ਕਰਨ, ਕੇਵਲ ਮੁਕਤੀ ਦੀ ਪ੍ਰਾਪਤ ਹੋ ਕੇਵਲ ਮੁਕਤੀ ਪ੍ਰਾਪਤ ਹੋ ਜਾਣਾ ਕਰੇ।
ਸਤਿਗੁਰ ਕੀਰਤਨ ਵਿਖੇ ਸਮਾਏ,
ਗੁਰਮੁਖੋ ਇਸ ਪ੍ਰਕਾਰ ਸੇਵਾ ਕਰਦਿਆਂ ਕਰਦਿਆਂ ਹੀ ਫਿਰ ਇਹ ਜਿਹੜੇ ਗੁਰਸਿੱਖ ਨਾ ਸਤਿਗੁਰੂ ਮਹਾਰਾਜ ਸਾਹਿਬ ਦੇ ਸਰੀਰ ਦੇ ਵਿੱਚ ਸਮਾ ਗਏ ਹਨ।
ਜਨਮ ਮਰਨ ਕੀ ਬੰਧ ਮਿਟਾਏ,
ਭਾਵ ਸਤਿਗੁਰੂ ਮਹਾਰਾਜ ਸਾਹਿਬ ਦੇ ਵਿੱਚ ਇਸ ਤਰ੍ਹਾਂ ਸਮਾ ਗਏ, ਭਾਵ ਜੋਤੀ ਦੇ ਨਾਲ ਜੋਤ ਮਿਲ ਗਈ, ਇਸ ਪ੍ਰਕਾਰ ਜਿਹੜੇ ਜਨਮ ਤੇ ਮਰਨ ਦੇ ਜਿਹੜੇ ਚੱਕਰ ਸਨ ਸਾਰੇ ਬੰਧਨ ਪਏ ਸਨ, ਮਿਟ ਗਏ ਹਨ।
ਦੋਹਰਾ ਮਹਾਨੰਦ ਕੀ ਸੰਗ ਮਿਲ, ਬਿਧੀ ਚੰਦ ਹੋਏ ਦੌਨ,
ਗੁਰਮੁਖੋ ਭਾਈ ਮਹਾਨੰਦ ਦੇ ਨਾਲ ਮਿਲ ਕਰਕੇ ਭਾਈ ਬਿਧੀ ਚੰਦ ਜੀ ਦੋਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ,
ਦਰਸ਼ਨ ਦੇਖੋ ਗੁਰੂ ਕੋ ਬੰਧਨ ਕੀਨਸ ਆਉਣ,
ਹੱਥ ਜੋੜ ਕਰਕੇ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਤੇ ਫਿਰ ਬੇਨਤੀਆਂ ਕੀਤੀਆਂ ਨੇ।
ਤੋ ਭਈ ਹੱਥ ਜੋੜ ਕਰ ਤੇਰੇ ਅਗਾਰੇ,
ਹੱਥ ਜੋੜ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਖਲੋਤੇ ਹਨ।
ਸੁਖ ਗਰਜੀ ਨਿਜ ਅਰਜ ਗੁਜ਼ਾਰੇ,
ਗੁਰਮੁਖ ਪਿਆਰੇ ਸੁਖ ਰੂਪੀ ਗਰਜ ਦੇ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਦੇ ਅੱਗੇ ਅਰਜ ਬੇਨਤੀ ਕੀਤੀ ਹੈ।
ਜਨਮ ਮਰਨ ਕੋ ਤ੍ਰਾਸ ਹਮਾਰੇ,
ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਮਾਲਕ ਵਾਹਿਗੁਰੂ, ਸਾਡੇ ਤੇ ਹਿਰਦੇ ਵਿੱਚ ਜਨਮ ਤੇ ਮਰਨ ਦਾ ਬਹੁਤ ਭਾਰੀ ਵੱਡਾ ਜਿਹੜਾ ਦੁੱਖ ਲੱਗਾ ਹੋਇਆ ਹੈ, ਇਸ ਕਰਕੇ ਡਰ ਹੈ ਸਾਨੂੰ ਕਿ ਅਸੀਂ ਜਨਮ ਤੇ ਮਰਨ ਦੇ ਗੇੜੇ ਵਿੱਚ ਪਏ ਹਾਂ।
ਰਮਣ ਮਿਟਾਵੋ ਜੇ ਦੁੱਖ ਵਾਰੇ,
ਤੇ ਮਾਲਕ ਵਾਹਿਗੁਰੂ ਜਿਹੜਾ ਭਰਮਣਾ ਹੈ ਨਾ ਸਾਡਾ ਸੰਸਾਰ ਤੇ ਆਉਣ ਜਾਣ ਦਾ ਜਿਹੜਾ ਭਰਮ ਲੱਗਾ ਹੋਇਆ, ਮਾਲਕ ਮਿਟਾਉਣਾ ਕਰੋ।
ਜਨਮ ਅਨੇਕ ਧਰੀ ਪੁਨ ਹਮਰੇ,
ਗੁਰੂ ਸਾਹਿਬ ਜੀ ਪਤਾ ਹੀ ਨਹੀਂ ਕਿੰਨੇ ਕੀ ਜਨਮ ਅਸੀਂ ਇਸ ਸੰਸਾਰ ਉਤੇ ਧਾਰਨ ਕੀਤੇ ਹੋਏ ਹਨ।
ਰਾਗ ਦਵੈਸ਼ ਬਸ ਜੂਨਨ ਪਰੇ,
ਮਾਲਕ ਰਾਗ ਦਵੈਸ਼ ਦੇ ਵਿੱਚ ਲੱਗ ਕਰਕੇ ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਵਿੱਚ ਲੱਗ ਕਰਕੇ ਪਤਾ ਨੀ ਕਿੰਨੀਆਂ ਕਿੰਨੀਆਂ ਜੂਨਾਂ ਦੇ ਵਿੱਚ ਪਏ ਹਾਂ।
ਅਬ ਚਲ ਆਈ ਸ਼ਰਨ ਤੁਮਾਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰੋ, ਹੁਣ ਅਸੀਂ ਚੱਲ ਕਰਕੇ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ।
ਗੁਰੂ ਕਿਰਪਾ ਕਰ ਸੁਗਤ ਹਮਾਰੀ,
सतगुरु महाराज साहब जी कृपा करो आप जी साडे उत्ते ऐसी बख्शिश कर देवो मालिक जिस दे नाल की है गत सानू केवल मुक्ति दी प्राप्ति हो जावे जन्म ते मरण दे जेड़े चक्कर हन मिट जाना करन।
सुन श्री रामदास कर करना
गुरमुख सुन करके धन श्री गुरु रामदास पातशाह महाराज जी ने कृपा दृष्टि कीती है।
शुभ उपदेश तिनो प्रत वरना
सतगुरु पातशाह महाराज जी ने गुरमुख इन्हां दे ताई फिर शुभ जेड़ा उपदेश है ना गुरु पातशाह महाराज जी ने वर्णन कीता है।
अपनो जब स्वरूप पछानो
सतगुरु रामदास पातशाह महाराज जी इन्हां दे ताई उपदेश देन लगे। गुरु साहिब जी कहन लगे भाई सिखो जे जन्म ते मरण दे गेड़े कटने चाहुंदे हो ना फिर निज स्वरूप दी पहचान करो अपने स्वरूप दी पहचान कर लेना करो।
जन्म मरण तब बंधन हन
इस करके जेड़े जन्म ते मरण दे जेड़े बंधन हन ना कहिंदे जदो तुसी अपने निज स्वरूप दी पहचान कर लवोगे सारे नाश हो जाना करनगे।
हाथ जोड़ सुनो दोन बखान है
हाथ जोड़ करके दोहां ने फिर सतगुरु रामदास पातशाह महाराज जी के इस प्रकार बेनती कीती है।
ਇਹੋ ਸਰੂਪ ਨਿਜ ਜਨ ਹੈ
ਸਤਿਗੁਰੂ ਪਾਤਸ਼ਾਹ ਮਹਾਰਾਜ ਅਸੀਂ ਤੇ ਇੱਕ ਹੀ ਸਰੂਪ ਨੂੰ ਜਾਣਦੇ ਹਾਂ ਸਰੂਪ ਹੈ ਸਾਡਾ ਸਰੀਰ ਇਸ ਕਰਕੇ ਮਾਲਕ ਇਸੇ ਸਰੂਪ ਨੂੰ ਹੀ ਜਾਣਦੇ ਹਾਂ।
ਜਨਮੇ ਹੋਏ ਨੰਦਨ ਖੱਤਰੀ ਨਾ
ਤੇ ਗੁਰੂ ਸਾਹਿਬ ਸਾਡਾ ਸਰੂਪ ਕੀ ਹੈ ਜੰਮੇ ਆ ਅਸੀਂ ਜਿਸ ਤਰੀਕੇ ਦੇ ਨਾਲ ਖੱਤਰੀਆਂ ਦੀ ਘਰ ਦੇ ਵਿੱਚ ਇਸ ਕਰਕੇ ਸਾਡਾ ਇਹ ਜਿਹੜਾ ਸਰੀਰ ਹੈ ਮਨੁੱਖਾ ਸਰੀਰ ਹੈ ਬਸ ਇਸ ਕਰਕੇ ਇਹ ਸਰੂਪ ਇਸ ਨੂੰ ਜਾਣਦੇ ਹਾਂ।
ਖੱਤਰੀ ਹੈ ਨਰ ਤਨ ਮਨ ਚੀਨ
ਤੇ ਗੁਰੂ ਮਹਾਰਾਜ ਸਾਹਿਬ ਜੀ ਖੱਤਰੀ ਆ ਤੇ ਜਿਸ ਤਰੀਕੇ ਦੇ ਨਾਲ ਸਾਡਾ ਮਨੁੱਖਾ ਜਨਮ ਹੈ ਸਰੀਰ ਹੈ ਸਾਡਾ ਇਸ ਤਰੀਕੇ ਦੇ ਨਾਲ ਜਾਣਦੇ ਹਾਂ।
ਪੂਰਬ ਬਾਲਕ ਬੈ ਕੂ ਧਰੇ
ਤੇ ਮਾਲਕ ਪਹਿਲਾਂ ਜਿਸ ਤਰੀਕੇ ਦੇ ਨਾਲ ਅਸੀਂ ਬਾਲਕ ਸੀਗੇ ਸੱਚੇ ਪਾਤਸ਼ਾਹ ਬਾਅਦ ਦੇ ਵਿੱਚ ਅਸੀਂ ਜਿਸ ਤਰੀਕੇ ਦੇ ਨਾਲ ਹੁਣ ਜਿਸ ਤਰ੍ਹਾਂ ਤਰਨ ਜਿਸ ਤਰ੍ਹਾਂ ਜਵਾਨੀ ਦੇ ਵਿੱਚ ਆਏ ਆ ਸਾਨੂੰ ਤੇ ਇੰਨਾ ਹੀ ਪਤਾ ਹੈ।
ਤਰਨ ਪਈ ਅਬ ਬਹੁ ਬਾਲ ਭਰੇ
ਗੁਰੂ ਮਹਾਰਾਜ ਸਾਹਿਬ ਜੀ ਪਹਿਲਾਂ ਬਾਲਕ ਸੀਗੇ ਹੁਣ ਇਸ ਪ੍ਰਕਾਰ ਹੁਣ ਜਵਾਨ ਹੋਏ ਆ ਜਿਸ ਕਰਕੇ ਸਾਡੇ ਵਿੱਚ ਬਹੁਤਾ ਜ਼ਿਆਦਾ ਬਲ ਹੈ ਸਰੀਰ ਦੇ ਵਿੱਚ ਬਸ ਇੰਨਾ ਸਾਨੂੰ ਪਤਾ ਹੈ ਕਿ ਇਹ ਹੀ ਸਾਡਾ ਸਰੂਪ ਹੈ।
ਦਿਨ ਤਨ ਅਪਰ ਕਸ਼ੂ ਨਹਿ ਜਾਣ ਹੈ
ਗੁਰੂ ਮਹਾਰਾਜ ਸਾਹਿਬ ਆਪਣੇ ਸਰੀਰ ਤੋਂ ਬਗੈਰ ਅਸੀਂ ਹੋਰ ਕੁਛ ਨਹੀਂ ਜਾਣਦੇ ਕਿ ਸੱਚੇ ਪਾਤਸ਼ਾਹ ਹੋਰ ਕਿਹੜਾ ਸਰੂਪ ਹੈ ਮਾਲਕ ਇਸ ਕਰਕੇ ਆਪਣੇ ਸਰੀਰ ਨੂੰ ਅਸੀਂ ਜਾਣਦੇ ਹਾਂ।
ਆਪਣਾ ਰੂਪ ਇਹੀ ਹਮ ਮਨ ਹੈ
ਆਪਣਾ ਰੂਪ ਹੈ ਜਿਹੜਾ ਇਸ ਨੂੰ ਅਸੀਂ ਆਪਣਾ ਰੂਪ ਮੰਨਦੇ ਹਾਂ।
ਤਬ ਸ੍ਰੀ ਸਤਿਗੁਰ ਬਾਕ ਉਚਾਰਾ
ਉਸ ਵੇਲੇ ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਇਹਨਾਂ ਦੋਹਾਂ ਗੁਰਸਿੱਖਾਂ ਦੇ ਤਾਈ ਪਾਵਨ ਉਪਦੇਸ਼ ਬਖਸ਼ਿਆ ਹੈ।
ਮਾਤ ਪਿਤਾ ਨੇ ਇਹੋ ਤਨ ਉਤਾਰਾ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਸ ਸਰੀਰ ਨੂੰ ਤੁਸੀਂ ਆਪਣਾ ਸਰੂਪ ਮੰਨਦੇ ਹੋ ਨਾ ਇਹ ਸਰੀਰ ਤੇ ਤੁਹਾਡੇ ਮਾਤਾ ਤੇ ਪਿਤਾ ਨੇ ਵੀ ਇਹ ਸਰੀਰ ਧਾਰਨ ਕੀਤਾ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਾਸ ਵੀ ਇਹੀ ਸਰੀਰ ਹੈ।
ਜਾ ਤਰੂ ਨਾਮ ਤਿਨੋ ਕਲਪਾਏ
ਇਸੇ ਪ੍ਰਕਾਰ ਹੀ ਜਿਹੜਾ ਤੁਹਾਡਾ ਨਾਮ ਰੱਖਿਆ ਗਿਆ ਜਿਹੜੀ ਤੁਹਾਡੀ ਜਾਤ ਰੱਖੀ ਗਈ ਹੈ ਇਹ ਵੀ ਤੁਹਾਡੇ ਮਾਤਾ ਤੇ ਪਿਤਾ ਤੋਂ ਹੀ ਇੱਕ ਨਾਮ ਤੇ ਜਾਤ ਦੀ ਕਲਪਨਾ ਹੋਈ ਹੈ।
ਨਿਜ ਮਤ ਕਹਿ ਵਿਵਹਾਰ ਬਤਾਏ
ਇਸੇ ਪ੍ਰਕਾਰ ਹੀ ਉਹਨਾਂ ਨੇ ਆਪਣੀ ਮਤ ਦੇ ਅਨੁਸਾਰ ਹੀ ਤੁਹਾਨੂੰ ਵਿਹਾਰ ਆਦਿਕ ਦੱਸ ਦਿੱਤੇ ਕਾਰ ਵਿਹਾਰ ਕਰਨੇ ਦੱਸਦੇ ਨੇ ਭਈ ਇਸ ਤਰ੍ਹਾਂ ਕਰਨਾ ਉਹਨਾਂ ਆਪਣੀ ਮਤ ਦੇ ਅਨੁਸਾਰ ਤੁਹਾਨੂੰ ਸਮਝਾਇਆ ਹੈ।
ਤੁਮ ਤੋ ਇਸ ਤਨ ਪੂਰਬ ਹੁਤੇ
ਪਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਦੇਣ ਲੱਗੇ ਗੁਰੂ ਸਾਹਿਬ ਜੀ ਕਹਿਣ ਲੱਗੇ ਜਾਨਣਾ ਕਰੋ ਜਦੋਂ ਤੁਹਾਡਾ ਸਰੀਰ ਨਹੀਂ ਸੀ ਨਾ ਤੇ ਤੁਸੀਂ ਤਾਂ ਉਸ ਤੋਂ ਪਹਿਲਾਂ ਵੀ ਸੀ ਇਸ ਪ੍ਰਕਾਰ ਇਹ ਸਰੀਰ ਤੇ ਹੁਣ ਤੁਹਾਨੂੰ ਮਿਲਿਆ ਹੈ ਇਸ ਸਰੀਰ ਤੋਂ ਪਹਿਲਾਂ ਵੀ ਤੁਸੀਂ ਸੀ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਇਹ ਸਰੀਰ ਤੁਹਾਡਾ ਇਸੇ ਭਾਵ ਇਸ ਤੋਂ ਪਹਿਲਾਂ ਵੀ ਤੁਸੀਂ ਸੀ ਸਰੀਰ ਹੁਣ ਮਿਲਿਆ ਤੁਹਾਡੀ ਜਿਹੜੀ ਜੋਤ ਹੈ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਤੁਹਾਡੀ ਇਸੇ ਤਰ੍ਹਾਂ ਜੋਤ ਸੀ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ ਸਰੀਰ ਸਾਡਾ ਪਰ ਸਰੀਰ ਤੇ ਤੁਹਾਡਾ ਉਸ ਸਮੇਂ ਹੈ ਹੀ ਨਹੀਂ ਸੀ ਤੇ ਜੋਤ ਹਮੇਸ਼ਾ ਹੀ ਰਹਿੰਦੀ ਹੈ ਇਸ ਪ੍ਰਕਾਰ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ ਰਹੇ ਹਨ।
ਕਰੀ ਕਰਮ ਫਲ ਤਿਸਕੇ ਲਿੱਤੇ
ਇਸੇ ਪ੍ਰਕਾਰ ਹੀ ਉਸੀ ਜੋਤ ਦੇ ਅਨੁਸਾਰ ਜਿਸ ਤਰ੍ਹਾਂ ਪਹਿਲਾਂ ਤੁਸੀਂ ਕੋਈ ਸਰੀਰ ਧਾਰਨ ਕੀਤਾ ਉਸੇ ਅਨੁਸਾਰ ਜਿਹੜੇ ਫਲ ਆਦਿਕ ਕਰਮਾਂ ਦੇ ਪ੍ਰਾਪਤ ਕੀਤੇ ਹਨ।
ਭਲਾ ਬੁਰਾ ਜਿਮ ਪੂਰਵ ਕੀਨ
ਇਸੇ ਪ੍ਰਕਾਰ ਜਿਹੜੇ ਪਹਿਲੇ ਜਨਮਾਂ ਦੇ ਵਿੱਚ ਭਲਾ ਬੁਰਾ ਜਿਸ ਤਰੀਕੇ ਦੇ ਨਾਲ ਕੀਤਾ ਹੈ
ਤੇ ਦੁੱਖ ਸੁਖ ਭੋਗਣ ਕੀਨ
ਤੇ ਉਹਨਾਂ ਕਰਕੇ ਹੀ ਤੁਸੀਂ ਦੁੱਖ ਅਤੇ ਸੁਖ ਜਿਹੜਾ ਭੋਗਣਾ ਕੀਤਾ ਹੈ।
ਇਹ ਤਨ ਤਜ ਪੁਨ ਧਾਰੋ ਔਰ।
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਸ ਸਰੀਰ ਨੂੰ ਛੱਡ ਕਰਕੇ ਤੇ ਜਿਹੜੀ ਘਾਲਣਾ ਹੈ ਨਾ ਉਹ ਹੋਰ ਘਾਲਣਾ ਘਾਲਣਾ ਕਰੋ
ਕਰੋ ਕਰਨ ਭੋਗੋ ਤਿਸ ਠੌਰ।
ਇਸੇ ਪ੍ਰਕਾਰ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਹੋ ਜਿਹੇ ਕਰਮ ਕਰੋ ਜਿਸ ਦੇ ਅਨੁਸਾਰ ਤੁਹਾਨੂੰ ਸ੍ਰੇਸ਼ਟ ਫਲ ਪ੍ਰਾਪਤ ਹੋਵੇ, ਮੁਕਤੀ ਪ੍ਰਾਪਤ ਹੋ ਜਾਵੇ। ਇਹ ਜਿਹੜੇ ਫਲ ਜਿਹੜੇ ਨਾ ਕਿਵੇਂ ਪ੍ਰਾਪਤ ਹੋਣੇ ਹਨ, ਇਹ ਸ੍ਰੇਸ਼ਟ ਕਰਮ ਕਰਨ ਦੇ ਨਾਲ ਪ੍ਰਾਪਤ ਹੋਣੇ ਹਨ।
ਧਨ ਉਪਜਨ ਤੇ ਹੋਤੇ ਅਗੇਰੇ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਸ ਤਰੀਕੇ ਦੇ ਨਾਲ ਧਨ ਉਪਜਨ ਤੇ, ਜਿਸ ਤਰ੍ਹਾਂ ਸਰੀਰ ਪੈਦਾ ਹੋਣ ਤੋਂ ਪਹਿਲਾਂ ਹੀ ਜਿਸ ਤਰੀਕੇ ਦੇ ਨਾਲ ਧਨ ਉਪਜਨ ਤੇ ਹੋਤੇ ਅਗੇਰੇ, ਸਰੀਰ ਪੈਦਾ ਹੋਣ ਤੋਂ ਪਹਿਲਾਂ ਹੀ ਤੁਸੀਂ ਸੀ, ਭਾਵ ਤੁਹਾਡੀ ਜਿਹੜੀ ਜੋਤ ਹੈ, ਤੁਹਾਡੀ ਜਿਹੜੀ ਆਤਮਾ ਹੈ ਪਹਿਲਾਂ ਹੀ ਹੈ, ਤੇ ਸਰੀਰ ਤੇ ਤੁਹਾਡਾ ਬਾਅਦ ਦੇ ਵਿੱਚ ਪੈਦਾ ਹੋਇਆ ਹੈ।
ਤਨ ਬਿਨਸੀ ਪੁਨ ਰਹੋ ਪਿਛੇਰੇ।
ਗੁਰੂ ਸਾਹਿਬ ਜੀ ਕਹਿੰਦੇ ਹੁਣ ਜੇ ਸਰੀਰ ਨਾਸ ਹੋ ਜਾਵੇਗਾ ਫੇਰ ਵੀ ਤੁਸੀਂ ਰਹਿਣਾ ਹੈ, ਭਾਵ ਜਿਹੜਾ ਤੁਹਾਡਾ ਅੰਦਰਲਾ ਜਿਹੜਾ ਆਤਮਕ ਜੋਤ ਹੈ ਉਹ ਫੇਰ ਵੀ ਰਵੇਗੀ ਜਦੋਂ ਸਰੀਰ ਨਾਸ ਹੋ ਜਾਵੇਗਾ।
ਆਦ ਅੰਤ ਤਨ ਕੀ ਜਬ ਰਹੇ।
ਇਸੇ ਪ੍ਰਕਾਰ ਹੀ ਆਦ ਅੰਤ ਜਦੋਂ ਤਬ, ਜਿਸ ਤਰੀਕੇ ਦੇ ਨਾਲ ਸਰੀਰ ਦਾ ਆਦ ਤੇ ਅੰਤ ਹੁੰਦਾ ਹੈ।
ਤਨ ਨਿਜ ਰੂਪ ਕਤੋਂ ਤੁਮ ਲਹੇ।
ਇਸ ਕਰਕੇ ਜੇ ਸਰੀਰ ਦਾ ਆਦ ਅੰਤ ਹੁੰਦਾ ਹੈ ਤੇ ਰਹਿੰਦਾ ਹੀ ਨਹੀਂ, ਤੁਸੀਂ ਇਸ ਨੂੰ ਹੀ ਆਪਣਾ ਸਰੂਪ ਜਾਣ ਕਰਕੇ ਬੈਠੇ ਹੋ।
ਤਨ ਪੂਰਾ ਸਮ ਵਸਤਰ ਲਖਾਇ ਹੋ।
ਜਿਹੜਾ ਸਰੀਰ ਹੈ ਕਿਸ ਤਰੀਕੇ ਦੇ ਨਾਲ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਕਹਿਣ ਲੱਗੇ ਆਪਣੇ ਸਰੀਰ ਨੂੰ ਹੀ ਆਪਣਾ ਸਰੂਪ ਨਾ ਸਮਝ, ਸਰੀਰ ਤੇ ਸਿਰਫ ਇਸ ਤਰ੍ਹਾਂ ਜਾਣ ਜਿਵੇਂ ਕੋਈ ਵਸਤਰ ਪਹਿਰਿਆ ਹੁੰਦਾ ਹੈ। ਜਿਸ ਤਰ੍ਹਾਂ ਸਰੀਰ ਹੈ ਨਾ, ਇਹ ਤੇ ਇਸ ਤਰ੍ਹਾਂ ਜਾਨਣਾ ਕਰ ਜਿਸ ਤਰ੍ਹਾਂ ਕੋਈ ਵਸਤਰ ਪਹਿਨਿਆ ਹੈ।
ਜੀਰਨ ਪਏ ਅਪਰ ਤਾਰ ਲੈ ਹੋ।
ਇਸੇ ਪ੍ਰਕਾਰ ਜੇ ਸਰੀਰ ਇਸ ਤਰ੍ਹਾਂ ਹੈ ਜਿਵੇਂ ਬੁੱਢਾ ਊਠ ਦੇ ਨਾਲ ਗੁਰਮੁਖ ਪਿਆਰ, ਜਦੋਂ ਸਰੀਰ ਬਜ਼ੁਰਗ ਹੋ ਜਾਵੇ ਤੇ ਫਿਰ ਹੋਰ ਸਰੀਰ ਪ੍ਰਾਪਤ ਕਰ ਲਈਦਾ। ਇਸੇ ਪ੍ਰਕਾਰ ਹੀ ਜਿੱਦਾਂ ਕੱਪੜੇ ਮੈਲੇ ਹੋ ਜਾਣ ਤੇ ਹੋਰ ਕੱਪੜੇ ਪ੍ਰਾਪਤ ਪਾ ਲਈਦੇ ਹਨ, ਇਸੇ ਪ੍ਰਕਾਰ ਹੀ ਸਰੀਰ ਨੂੰ ਇਸ ਤਰ੍ਹਾਂ ਜਾਨਣਾ ਕਰੋ।
ਤਾਂਤੀ ਤਨ ਪਟ ਪਹਿਰੈ ਜੋਏ।
ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਸਰੀਰ ਨੂੰ ਜਿਸ ਤਰ੍ਹਾਂ ਕੱਪੜੇ ਪਾਈਦੇ ਹਨ ਤੇ ਸਰੀਰ ਨੂੰ ਇਸ ਪ੍ਰਕਾਰ ਇਹੋ ਜਿਹੀ ਬਿਰਤੀ ਰੱਖ ਕੇ ਸਰੀਰ ਤੇ ਇਵੇਂ ਹੈ, ਭਾਵ ਕੋਈ ਕੱਪੜਾ ਹੀ ਪਾਇਆ ਹੈ ਸਰੀਰ ਗੁਰਮੁਖ ਪਿਆਰੇ ਉਸ ਆਤਮਾ ਦੇ ਅੰਦਰ, ਭਾਵ ਜਿਸ ਤਰ੍ਹਾਂ ਸਰੀਰ ਦੇ ਉੱਤੇ ਕੱਪੜਾ ਪਾ ਲਈਦਾ ਤੇ ਕੱਪੜੇ ਲਾਹ ਦਈਦੇ ਹਨ ਮੈਲੇ ਹੋਣ ਤੇ, ਇਸੇ ਪ੍ਰਕਾਰ ਹੀ ਆਤਮਾ ਹੈ ਗੁਰਮੁਖ ਪਿਆਰੇ, ਉਹ ਸਰੀਰ ਬਜ਼ੁਰਗ ਹੋ ਜਾਂਦਾ, ਸਰੀਰ ਛੁੱਟ ਜਾਂਦਾ, ਫਿਰ ਕੋਈ ਸਰੀਰ ਧਾਰਨ ਕਰ ਲਈਦਾ। ਇਸੇ ਤਰੀਕੇ ਦੇ ਨਾਲ ਜਿਹੜਾ ਜੀਵ ਹੈ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਲੱਗਾ ਹੈ,
ਸਵਨ ਸਰੂਪ ਜਾਣੀਐ ਸੋਏ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਉਪਦੇਸ਼ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ, ਸਰੀਰ ਨੂੰ ਹੀ ਆਪਣਾ ਸਰੂਪ ਨਾ ਮੰਨ, ਆਪਣਾ ਸਰੂਪ ਹੋਰ ਹੈ, ਉਹ ਜਿਹੜਾ ਸਰੀਰ ਹੈ ਇਹ ਤੇ ਨਾਸਵੰਤ ਹੈ। ਇਸ ਕਰਕੇ ਤੇਰਾ ਜਿਹੜਾ ਸਰੂਪ ਹੋਰ ਹੈ, ਜਿਹੜਾ ਤੇਰਾ ਸਰੂਪ ਸਰੀਰ ਧਾਰਨ ਤੋਂ ਪਹਿਲਾਂ ਵੀ ਸੀ, ਜਦੋਂ ਸਰੀਰ ਛੁੱਟ ਜਾਂਦਾ ਹੈ ਉਸ ਤੋਂ ਬਾਅਦ ਵੀ ਉਹ ਸਰੂਪ ਰਹਿੰਦਾ, ਕਹਿੰਦੇ ਉਸ ਸਰੂਪ ਦੀ ਪਹਿਚਾਣ ਕਰ ਲੈਣਾ ਕਰ।
ਕਬੂ ਮਰੇ ਨਾ ਮਾਰੂ ਜਾਏ।
ਜਿਹੜਾ ਸਰੂਪ ਹੈ ਜਿਹੜਾ ਤੇਰਾ ਐਸਾ, ਕਹਿੰਦੇ ਉਹ ਕਦੇ ਮਰਦਾ ਹੀ ਨਹੀਂ ਤੇ ਨਾ ਹੀ ਕਿਸੇ ਦੇ ਮਾਰਿਆ ਮਰਦਾ ਹੈ, ਜੇ ਕੋਈ ਉਹਨੂੰ ਮਾਰਨਾ ਚਾਹੇ ਤਾਂ ਵੀ ਨਹੀਂ ਮਰਦਾ ਤੇ ਨਾ ਹੀ ਮਰਦਾ ਹੈ। ਇਸ ਤਰ੍ਹਾਂ ਐਸਾ ਜਿਹੜਾ ਸਰੂਪ ਉਸ ਦੀ ਪਹਿਚਾਣ ਕਰ ਲੈਣਾ ਕਰੋ।
ਜਲ ਡੁੱਬੈ ਨਹਿ ਅਗਨ ਜਲਾਏ।
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਤੇਰਾ ਆਤਮਾ ਦਾ ਸਰੂਪ ਇਹੋ ਜਿਹਾ ਜਿਸ ਨੂੰ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ਹੈ ਤੇ ਨਾ ਹੀ ਗੁਰਮੁਖ ਪਿਆਰਿਓ ਉਸ ਨੂੰ ਕੋਈ ਮਾਰ ਸਕਦਾ ਹੈ।
ਤਨ ਝੂਠੋ ਸਤ ਰੂਪ ਤੁਮਾਰਾ।
ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹਨ ਕਿ ਜਿਹੜਾ ਸਰੀਰ ਝੂਠਾ ਹੈ, ਸਰੀਰ ਨੂੰ ਝੂਠਾ ਜਾਣ ਤੇ ਸਤ ਰੂਪ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਅੰਦਰ ਆਤਮਾ ਹੈ, ਕਹਿੰਦੇ ਇਸ ਨੂੰ ਸੱਚ ਜਾਨਣਾ ਕਰ।
ਤਨ ਦੁੱਖ ਤਮੋਹ ਆਨੰਦ ਉਦਾਰਾ।
ਗੁਰੂ ਸਾਹਿਬ ਜੀ ਕਹਿੰਦੇ ਤਨ ਜਿਹੜਾ ਸਰੀਰ ਦੁੱਖ ਵਾਲਾ ਹੈ ਤੇ ਜਿਹੜਾ ਨਿਜ ਸਰੂਪ ਹੈ ਨਾ ਆਤਮਾ ਹੈ ਗੁਰਮੁਖ ਪਿਆਰਿਓ, ਆਨੰਦਦਾਇਕ ਹੈ, ਆਨੰਦ ਬਖਸ਼ਣ ਵਾਲੀ ਹੈ।
ਤਨ ਜੜ ਹੈ ਚੇਤਨ ਨਿਜ ਰੂਪ।
ਇਸੇ ਪ੍ਰਕਾਰ ਹੀ ਸਰੀਰ ਇੱਕ ਜੜ ਹੈ ਤੇ ਚੇਤਨ ਕੀ ਹੈ? ਪਰਮੇਸ਼ਰ ਦੀ ਜੋਤ, ਗੁਰਮੁਖ ਪਿਆਰਿਓ, ਮਾਲਕ ਦੀ ਜੋਤ ਅੰਦਰੋਂ ਨਿਕਲ ਗਈ। ਸਰੀਰ ਜੜ ਹੈ, ਸਰੀਰ ਤਾਂ ਮੁਰਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਇਹ ਸਰੀਰ ਹਰਕਤ ਵਿੱਚ ਕਾਹਦੇ ਕਰਕੇ ਹੈ? ਸਰੀਰ ਸਿਰਫ ਉਸ ਮਾਲਕ ਦੀ ਜੋਤ ਕਰਕੇ ਹੀ, ਪਰਮੇਸ਼ਰ ਦੀ ਚੇਤਨ ਸਦਾ ਕਰਕੇ ਹੀ ਹਰਕਤ ਦੇ ਵਿੱਚ ਹੈ। ਇਸ ਕਰਕੇ ਜਦੋਂ ਹਰਕਤ ਨਿਕਲ ਜਾਂਦੀ ਹੈ, ਮਾਲਕ ਵਾਹਿਗੁਰੂ ਦੀ ਜੋਤ ਨਿਕਲ ਜਾਂਦੀ ਹੈ, ਸਰੀਰ ਜੜ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਐਸਾ ਉਪਦੇਸ਼ ਬਖਸ਼ ਰਹੇ ਹਨ, ਸਮਝਾ ਰਹੇ ਨੇ ਗੁਰਸਿੱਖਾ ਕਿ ਜਿਸ ਤਰੀਕੇ ਦੇ ਨਾਲ ਤੂੰ ਸਰੀਰ ਨੂੰ ਹੀ ਆਪਣਾ ਨਿੱਜ ਸਰੂਪ ਜਾਣੀ ਬੈਠਾ ਨਾ, ਸਰੀਰ ਝੂਠਾ ਹੈ, ਇਸ ਕਰਕੇ ਸਰੀਰ ਜੜ ਹੈ ਤੇ ਪਰਮੇਸ਼ਰ ਵਾਹਿਗੁਰੂ ਚੇਤਨ ਸਰੂਪ, ਉਸ ਮਾਲਕ ਵਾਹਿਗੁਰੂ ਦੀ ਜੋਤ ਤੇਰੇ ਅੰਦਰ ਜਿਹੜੀ ਹੈ ਉਹੀ ਆਤਮਾ ਹੈ, ਉਹੀ ਇੱਕ ਚੇਤਨ ਸਰੂਪ ਜਿਸ ਕਰਕੇ ਸਰੀਰ ਹਰਕਤ ਵੀ ਕਰ ਰਿਹਾ ਹੈ।
ਅਸ ਨਿਸ਼ਚੈ ਉਰ ਤਰੂ ਅਨੂਪ।
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਉਪਮਾ ਤੋਂ ਰਹਿਤ ਐਸਾ ਜਿਹੜਾ ਗੁਰਮੁਖ ਪਿਆਰ ਉਹ ਨਿਸ਼ਚਾ ਹੈ ਨਾ, ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਨਿਸ਼ਚੇ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਕੇ ਰੱਖਣਾ ਕਰੋ।
ਹੁਣ ਦੋਨੋ ਕੀਨ ਸਿਰ ਦਾਸ
ਸਵੇਰੇ ਸੁਣ ਕਰਕੇ ਫਿਰ ਦੋਹਾਂ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕੇ ਬੇਨਤੀ ਕੀਤੀ ਹੈ
ਕਿ ਮਹਾਂਮਕੂ ਅਸ ਰੂਪ ਪ੍ਰਕਾਸ਼।
ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਇਹ ਬਖਸ਼ਿਸ਼ ਕਰੋ ਜਿਹੜਾ ਸਰੂਪ ਤੁਸੀਂ ਦੱਸਿਆ ਹੈ ਨਾ ਮਾਲਕ ਵਾਹਿਗੁਰੂ, ਇਸ ਸਰੂਪ ਦਾ ਪ੍ਰਕਾਸ਼ ਸਾਡੇ ਅੰਦਰ ਕਿਵੇਂ ਹੋਵੇਗਾ? ਸੱਚੇ ਪਾਤਸ਼ਾਹ ਇਸ ਨਿਜ ਸਰੂਪ ਨੂੰ ਅਸੀਂ ਕਿਸ ਪ੍ਰਕਾਰ ਪਹਿਚਾਣ ਸਕਦੇ ਹਾਂ?
ਤਨ ਹੰਤਾ ਤਾਜੋ ਤਿਸਮੈ ਧਰੇ।
ਗੁਰੂ ਮਹਾਰਾਜ ਸਾਹਿਬ ਜੀ ਜਿਹੜਾ ਸਰੀਰ ਦਾ ਹੰਕਾਰ ਹੈ ਨਾ ਅਸੀਂ ਧਾਰਨ ਕੀਤਾ ਹੋਇਆ, ਮਾਲਕ ਦੇ ਸਰੀਰ ਦੀ ਹਉਮੈ ਜਿਹੜੀ ਹੈ, ਸਰੀਰ ਦੀ ਹੰਕਤਾ ਜਿਹੜੀ, ਮਾਲਕ ਵਾਹਿਗੁਰੂ ਕਿਵੇਂ ਛੁਟਣਾ ਕਰੇਗੇ?
ਸਹੀ ਸਰੂਪ ਆਪ ਨੂੰ ਕਰੇ।
ਤੇ ਮਾਲਕ ਜਿਸ ਕਰਕੇ ਅਸੀਂ ਆਪਣੇ ਸਹੀ ਸਰੂਪ ਦੀ ਪਹਿਚਾਣ ਕਰ ਲੈਣਾ ਕਰੀਏ।
ਸਭ ਸਾਹਿਬ ਨੇ ਕਹਿਓ ਸੁਣਾਏ।
ਉਸ ਵੇਲੇ ਫਿਰ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੇ ਤਾਈ ਬੜੇ ਹੀ ਸੁੰਦਰ ਤਰੀਕੇ ਨਾਲ ਉਪਦੇਸ਼ ਬਖਸ਼ਿਆ ਹੈ।
ਸਤਸੰਗਤ ਕੀ ਜਹਿ ਚਿਤ ਲਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਜੇ ਨਿਜ ਸਰੂਪ ਦੀ ਪ੍ਰਾਪਤੀ ਕਰਨੀ ਹੈ ਭਾਵ ਉਸ ਬਾਰੇ ਜਾਣਨਾ ਹੈ ਤੇ ਫਿਰ ਪ੍ਰੀਤ ਲਗਾ ਕਰਕੇ, ਪ੍ਰੇਮ ਲਗਾ ਕਰਕੇ, ਚਿੱਤ ਲਗਾ ਕਰਕੇ ਸਤ ਸੰਗਤ ਕਰਨਾ ਕਰੋ।
ਕਥਾ ਨੇਮ ਤੇ ਸੁਣੀਏ ਕਾਨ।
ਭਾਵ ਨੇਮ ਬਣਾ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਕਥਾ ਸੁਣੀਏ, ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਸੁਣੀਏ, ਨੇਮ ਬਣਾ ਕਰਕੇ ਕਹਿੰਦੇ ਆਪਣੇ ਕੰਨਾਂ ਦੇ ਵਿੱਚ ਪਰਮੇਸ਼ਰ ਦੇ ਭਜਨ ਨੂੰ, ਮਾਲਕ ਦੀ ਬੰਦਗੀ ਨੂੰ ਸਰਵਣ ਕਰ। ਕਹਿੰਦੇ ਫੇਰ ਕੀ ਹੈ, ਚਿੱਤ ਲਗਾ ਸਤ ਸੰਗਤ ਦੇ ਵਿੱਚ। ਕਹਿੰਦੇ ਇਸ ਪ੍ਰਕਾਰ ਜਦੋਂ ਕਰਨਾ ਕਰੇਗਾ,
ਸਿੱਖਣ ਸੇਵੋ ਹਿਤ ਉਠਾਨ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਕਥਾ ਕੀਰਤਨ ਸੁਣਨਾ ਹੈ, ਜਿੱਥੇ ਇਸ ਪ੍ਰਕਾਰ ਚਿੱਤ ਪਰਮੇਸ਼ਰ ਦੇ ਵਿੱਚ ਲਗਾਉਣਾ ਹੈ, ਉੱਥੇ ਨਾਲ ਦੀ ਨਾਲ ਹੀ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰੂ ਕੇ ਸਿੱਖ ਹਨ ਨਾ, ਕਹਿੰਦੇ ਉਹਨਾਂ ਦੀ ਸੇਵਾ ਵਿੱਚ ਲੱਗਣਾ ਕਰ।
ਗੁਰੂ ਵਿਚਾਰਨ ਸਤਿਗੁਰ ਬਾਣੀ।
ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਹੈ, ਮਾਲਕ ਦੀ ਗੁਰਬਾਣੀ ਹੈ, ਇਹ ਨੀ ਉਸ ਗੁਰਬਾਣੀ ਨੂੰ ਇਵੇਂ ਪੜ੍ਹੀ ਜਾ, ਉਸ ਗੁਰਬਾਣੀ ਨੂੰ ਜਿਸ ਤਰੀਕੇ ਦੇ ਨਾਲ ਵਿਚਾਰ ਵੀ ਕਰ, ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਆਪਣੇ ਹਿਰਦੇ ਵਿੱਚ ਰੱਖਣਾ ਕਰ।
ਅਰਥ ਲਖੋ ਕਰ ਪ੍ਰੀਤ ਮਹਾਨੇ।
ਤੇ ਬਹੁਤੀ ਮਹਾਨ ਪ੍ਰੀਤ ਹਿਰਦੇ ਵਿੱਚ ਰੱਖ ਕਰਕੇ ਤੇ ਉਸ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰ।
ਇਸ ਦੇ ਸਾਥ ਰਿਦਾ ਨਿਜ ਤੋਲਾ।
ਤੇ ਫੇਰ ਜਦੋਂ ਅਰਥਾਂ ਦੀ ਵਿਚਾਰ ਕਰੇਗਾ, ਜਦੋਂ ਗੁਰਬਾਣੀ ਪੜ੍ਹੇਗਾ, ਜਦੋਂ ਅਰਥ ਵਿਚਾਰੇਗਾ, ਤੇ ਫਿਰ ਆਪਣੇ ਹਿਰਦੇ ਨੂੰ ਤੋਲਣਾ ਕਰ ਉਸ ਦੇ ਅਨੁਸਾਰ। ਭਾਵ ਆਪਣੇ ਹਿਰਦੇ ਨੂੰ ਤੋਲ, ਜਿਹੜੇ ਤੇਰੇ ਅੰਦਰ ਔਗਣ ਹਨ ਉਹਨਾਂ ਔਗਣਾਂ ਨੂੰ ਕੱਢ ਤੇ ਗੁਣਾਂ ਦੀ ਗੁਣਾਂ ਨੂੰ ਗ੍ਰਹਿਣ ਕਰ, ਸਤਿਗੁਰਾਂ ਦੀ ਗੁਰਬਾਣੀ ਦਾ ਉਪਦੇਸ਼ ਧਾਰਨ ਕਰਨਾ ਕਰ।
ਸੁਖ ਵਿਖੇ ਨਾ ਕਾਬੂ ਡੋਲਾ।
ਤੇ ਫੇਰ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਦੁੱਖ ਆ ਜਾਵੇ, ਭਾਵੇਂ ਸੁੱਖ ਆ ਜਾਵੇ, ਬਿਰਤੀ ਜਿਹੜੀ ਸਮਾਨ ਰੱਖਣੀ ਹੈ, ਇਸ ਕਰਕੇ ਕਦੇ ਵੀ ਡੋਲਣਾ ਨਹੀਂ। ਕਿਹੋ ਜੀ ਬਿਰਤੀ ਰੱਖਣੀ ਹੈ? ਜਿਸ ਤਰ੍ਹਾਂ ਮਹਾਂਪੁਰਖਾਂ ਦੀ ਬਿਰਤੀ ਹੁੰਦੀ ਹੈ, ਕੋਈ ਲੱਖਾਂ ਹੀ ਧਨ ਅਰਪਣ ਕਰ ਗਿਆ ਤੇ ਖੁਸ਼ੀ ਨਹੀਂ, ਕੋਈ ਲੱਖਾਂ ਧਨ ਚੁੱਕ ਕੇ ਲੈ ਗਿਆ ਗੁਰਮੁਖ ਪਿਆਰਿਓ ਕੋਈ ਗਮੀ ਨਹੀਂ। ਇਸ ਕਰਕੇ ਇਹੋ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਮਾਨ ਬਿਰਤੀ ਰੱਖਣਾ ਕਰ।
ਤੁਮਰੀ ਪ੍ਰੀਤ ਜਾਨ ਬਚ ਕਹੇ।
ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖੋ, ਤੁਹਾਡੀ ਪ੍ਰੀਤੀ ਵੇਖ ਕਰਕੇ ਨਾ, ਤੁਹਾਡਾ ਪ੍ਰੇਮ ਵੇਖ ਕਰਕੇ ਇਹ ਜਿਹੜੇ ਬਚਨ ਹਨ ਤੁਹਾਡੇ ਤਾਂ ਹੀ ਕਹੇ ਹਨ।
ਐਮ ਜੀ ਕਰੋ ਰੂਪ ਨਿਜ ਲਹੇ।
ਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੇ ਇਸ ਤਰੀਕੇ ਦੇ ਨਾਲ ਕਰੋਗੇ, ਭਾਵ ਜੀਵਨ ਨੂੰ ਬਤੀਤ ਕਰੋਗੇ ਨਾ ਇਸ ਤਰੀਕੇ ਦੇ ਨਾਲ, ਭਾਵ ਜਿਸ ਤਰ੍ਹਾਂ ਆਪਣੇ ਨਿਜ ਸਰੂਪ ਦੀ ਪਹਿਚਾਣ ਕਰਨੀ ਹੈ, ਨੇਮ ਬਣਾ ਲਓ, ਸਤ ਸੰਗਤ ਕਰਨੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੋ ਕਿ ਕਥਾ ਸਰਵਣ ਕਰਨੀ ਹੈ, ਇਸ ਤਰੀਕੇ ਦੇ ਨਾਲ ਸਿੱਖਾਂ ਦੀ ਸੇਵਾ ਕਰਨੀ ਹੈ, ਫਿਰ ਸਤਿਗੁਰੂ ਮਹਾਰਾਜ ਸਾਹਿਬ ਦੀ ਗੁਰਬਾਣੀ ਪੜ੍ਹਨੀ, ਸਤਿਗੁਰੂ ਮਹਾਰਾਜ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ, ਫਿਰ ਉਹਨਾਂ ਅਰਥਾਂ ਦੇ ਅਨੁਸਾਰ ਆਪਣੇ ਆਪ ਨੂੰ ਉਹਨਾਂ ਦੇ ਨਾਲ ਤੋਲਣਾ, ਭਾਵ ਜਿਸ ਤਰੀਕੇ ਦੇ ਨਾਲ ਹਿਰਦੇ ਨੂੰ ਤੋਲਣਾ, ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨੀ, ਔਗੁਣਾਂ ਨੂੰ ਦੂਰ ਕਰਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਇਸ ਪ੍ਰਕਾਰ ਤੁਸੀਂ ਕਰੋਗੇ, ਫਿਰ ਤੁਹਾਡਾ ਜੀਵਨ ਸੁਧਰ ਜਾਵੇਗਾ, ਨਿਜ ਸਰੂਪ ਦੀ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਜੀ ਕਹਿੰਦੇ ਤੁਹਾਡੀ ਪ੍ਰੀਤੀ ਵੇਖ ਕਰਕੇ ਨਾ, ਕਿ ਪਰਮੇਸ਼ਰ ਦੀ ਪ੍ਰਾਪਤੀ ਤੁਸੀਂ ਚਾਹੁੰਦੇ ਹੋ, ਤੁਹਾਡੀ ਪ੍ਰੀਤੀ ਵੇਖ ਕਰਕੇ ਉਪਦੇਸ਼ ਬਖਸ਼ਿਆ ਹੈ।
ਐਮ ਜੀ ਕਰੋ ਰੂਪ ਨਿਜ ਲਹੇ।
ਜੇ ਇਸ ਪ੍ਰਕਾਰ ਆਪਣੇ ਜੀਵਨ ਨੂੰ ਢਾਲੋਗੇ, ਇਸ ਸਿੱਖਿਆ ਤੇ ਚੱਲੋਗੇ, ਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਫਿਰ ਨਿਜ ਸਰੂਪ ਦੀ ਪ੍ਰਾਪਤੀ ਕਰ ਲਵੋਗੇ।
ਸਤਿਗੁਰ ਕੋ ਸੁਣ ਉਪਦੇਸ਼।
ਗੁਰਮੁਖੋ, ਇਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਜਦੋਂ ਸਰਵਣ ਕੀਤਾ ਹੈ।
ਕਰਨ ਲੱਗੀ ਤਿਮਕਾਰ ਹਮੇਸ਼ਾ।
ਜਿਹੜਾ ਸਤਿਗੁਰਾਂ ਨੇ ਗੁਰਮੁਖ ਉਪਦੇਸ਼ ਬਖਸ਼ਿਆ ਸੀ ਨਾ, ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਸਤ ਸੰਗਤ ਕਰਨੀ ਹੈ, ਕਥਾ ਕੀਰਤਨ ਸਰਵਣ ਕਰਨਾ, ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ ਹੈ, ਸਿੱਖਾਂ ਦੀ ਸੇਵਾ ਕਰਨੀ ਹੈ, ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਗੁਰਮੁਖ ਪਿਆਰਿਓ ਹੁਣ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਮਾਲਕ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਉਹ ਜਿਹਾ ਬਣਾ ਲਿਆ, ਫਿਰ ਉਹ ਜੀ ਕਾਰ ਕਰਨ ਲੱਗ ਪਏ ਹਨ।
ਸਮਾਂ ਪਾਏ ਹੋਇਓ ਨਿਜ ਗਿਆਨ।
ਜਦੋਂ ਗੁਰਮੁਖ ਸਮਾਂ ਪਾਇਆ, ਜਿਸ ਤਰੀਕੇ ਦੇ ਨਾਲ ਕਮਾਈ ਕੀਤੀ, ਉਸ ਵੇਲੇ ਔਗਣ ਦੂਰ ਹੋ ਗਏ, ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ, ਤੇ ਜਿਹੜਾ ਨਿਜ ਗਿਆਨ, ਨਿਜ ਸਰੂਪ ਦਾ ਜਿਹੜਾ ਗਿਆਨ ਸੀ ਨਾ, ਸ੍ਰਿਸ਼ਟ ਗਿਆਨ, ਉਹ ਸ੍ਰਿਸ਼ਟ ਗਿਆਨ ਇਹਨਾਂ ਦੋਹਾਂ ਗੁਰਸਿੱਖਾਂ ਨੇ ਪ੍ਰਾਪਤ ਕਰ ਲਿਆ ਹੈ।
ਜਿਵੇਂ ਕਰਮ ਬੰਦ ਗਨ ਹਨ,
ਤੇ ਗੁਰਮੁਖ ਇਸ ਤਰੀਕੇ ਦੇ ਨਾਲ ਜਿਹਨਾਂ ਕਰਮਾਂ ਕਰਕੇ ਜੀਵ ਨੂੰ ਬੰਧਨ ਪੈਂਦੇ ਆ ਨਾ, ਬੰਧਨ ਜਿਹਨਾਂ ਕਰਮਾਂ ਦੇ ਕਰਕੇ ਬੰਧਨ ਪੈ ਜਾਂਦੇ ਆ, ਉਹ ਕਰਮ ਜਿਹੜੇ ਇਹਨਾਂ ਨੇ ਨਾਸ ਹੀ ਕਰ ਲਏ। ਭਾਵ ਹੁਣ ਜੇ ਸ੍ਰਿਸ਼ਟ ਬੰਧਨ ਜੀਵ, ਜੇ ਗੁਰਮੁਖ ਪਿਆਰੇ ਸ੍ਰਿਸ਼ਟ ਕਰਮ ਕਰੇ, ਸ੍ਰਿਸ਼ਟ ਕਰਮ ਜਿਹੜਾ ਕਰੇਗਾ ਤੇ ਉਸ ਨੂੰ ਕੋਈ ਬੰਧਨ ਨਹੀਂ ਪਵੇਗਾ। ਇਸ ਕਰਕੇ ਜੇ ਕਰਮ ਹੀ ਮਾੜੇ ਕਰਨੇ ਆ ਤੇ ਫਿਰ ਆਉਣ ਜਾਣ ਦੇ ਬੰਧਨ ਪੈ ਜਾਂਦੇ ਹਨ। ਇਸ ਕਰਕੇ ਜਿਹੜੇ ਆਉਣ ਜਾਣ ਦੇ ਬੰਧਨ ਜਿਹਨਾਂ ਕਰਮਾਂ ਕਰਕੇ ਪੈਣੇ ਸਨ, ਉਹ ਕਰਮ ਇਹਨਾਂ ਨੇ ਦੂਰ ਕਰ ਦਿੱਤੇ, ਭਾਵ ਨਾਸ ਹੀ ਕਰ ਦਿੱਤੇ, ਸ੍ਰਿਸ਼ਟ ਕਰਮ ਕਰਨ ਲੱਗ ਪਏ ਹਨ।
ਗੁਰਸਿੱਖਣ ਕੀ ਪਦਵੀ ਪਾਏ।
ਜਿਹੜੀ ਸ੍ਰਿਸ਼ਟ ਗੁਰਸਿੱਖਾਂ ਦੀ ਪਦਵੀ ਹੁੰਦੀ ਆ, ਸ੍ਰਿਸ਼ਟ ਗੁਰਸਿੱਖਾਂ ਵਾਲੀ ਪਦਵੀ ਇਹਨਾਂ ਦੋਹਾਂ ਨੇ ਪ੍ਰਾਪਤ ਕਰ ਲਈ ਹੈ।
ਅੰਤ ਕਾਲ ਗੁਰਲੀਨ ਮਿਲਾਏ।
ਜਦੋਂ ਇਸ ਪ੍ਰਕਾਰ ਗੁਰਸਿੱਖੋ ਇਹਨਾਂ ਦੋਹਾਂ ਨੇ ਆਪਣੇ ਜੀਵਨ ਨੂੰ ਢਾਲਿਆ, ਬਾਣੀ ਪੜੀ, ਸਿਮਰਨ ਕੀਤਾ, ਸਤ ਸੰਗਤ ਕੀਤੀ, ਗੁਰਮੁਖ ਪਿਆਰਿਓ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਮੁਖ ਆਪਣੇ ਵਿੱਚ ਮਿਲਾ ਲਿਆ। ਜਿਹੜੀ ਜੋਤ ਹੈ ਸਤਿਗੁਰੂ ਮਹਾਰਾਜ ਨੇ ਆਪਣੇ ਵਿੱਚ ਰਲਾ ਲਈ ਹੈ, ਐਸੀ ਬਖਸ਼ਿਸ਼ ਕਰ ਦਿੱਤੀ, ਕੇਵਲ ਮੁਕਤੀ ਨੂੰ ਪ੍ਰਾਪਤ ਹੋਏ। ਪਾਵਨ ਇਤਿਹਾਸ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਸਿੱਖੋ ਆਪਾਂ ਪ੍ਰਾਪਤ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਜਿਸ ਤਰੀਕੇ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ, ਇਸੇ ਹੀ ਉਪਦੇਸ਼ ਨੂੰ ਗੁਰਮੁਖੋ ਆਪਾਂ ਵੀ ਆਪਣੇ ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਇਹ ਜਨਮ ਤੇ ਮਰਨ ਦੇ ਚੱਕਰ ਮਿਟ ਜਾਣ, ਸਤਿਗੁਰਾਂ ਦੇ ਵਿੱਚ ਭੇਦ ਹੋ ਜਾਈਏ, ਸਾਨੂੰ ਸੁੱਖ ਮਿਲੇ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਸਾਡੇ ਕਲਯੁਗੀ ਹਿਰਦਿਆਂ ਵਿੱਚ ਉਪਦੇਸ਼ ਵੱਸ ਜਾਵੇ। ਦਾਸ ਪਾਸੋਂ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਦਿਓ ਸੱਜਣਾ ਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ, ਦੇਖਾ ਕਥਾ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਗੁਰ ਸਿੱਖਣ ਕੀ ਪਦਵੀ ਪਾਏ, ਅੰਤ ਕਾਲ ਗੁਰਲੀਨ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।